गुरु नानक पाद पंकज बंदन पाद पंकज वंदना सिमरो अंगद दुख निकंदन अमरदास गुर हृदय त्यावो हृदय श्री गुरु राम दास गुण गावो गुरु अर्जन विघ्नन के नाशक विघ्नन के हरे गोविंद शुभ मत प्रकाशक श्री हर राय ओंकार जोरी नमो कर श्री हर कृष्ण मना बहु तेग बहादुर परम कृपाला जी परम कृपाला श्री गुरु गोविंद सिंह विसार तारों तारा पार पुन शीसा जी पुन पुन शीसा बंदो बार बार जगदीसा एक अंकार सतगुरु ते प्रसाद सच हो वाहिगुरु जी की फतेह है बिघ्न विनाशन जिसमें अमृत ज्ञान है मानक भगत वैराग गुरु ग्रंथ साहिब उदत बंदों करन कहां बुद्ध प्रभु तुच्छ हमारी वर्ण सकै मेहमा जो तिहारी हम ना सकत कर सिफत तुम्हारी आप ले हो तुम कथा हम ना सकत कर सिफत तुम्हारी आप ले हो तुम कथा सुधारी
सतनाम श्री वाहिगुरु साहिब जी दोहरा भई प्रात उठ बिपरने हर गोबिंद ले गोद इत उत लग्यो खिलावने गंगा दिखत प्रमोद
वाहिगुरु जी का खालसा वाहिगुरु जी की फतेह गुरु की साजी नवाजी होई गुरु रूप गुरु खालसा साध संगत जी आप जी अत्यंत वडभागे हो महाराज साहब जी तरन तारण साहब श्री गुरु ग्रंथ साहब जी की पवित्र हजूरी विच संध्या दे दीवाना दियां हाजरियां भर रहे हो अमृतमई गुरु की बाणी दे पाठ कीर्तन सरवण कीते हन और साध संगत जी खालसे दा जन्मदिन खालसे का सिरजना दिवस विसाखी का पूर्व श्रद्धा न मना रहे हो पंजाब दे विच तां अज बड़े बड़े भारी जोड़ मेले तखत श्री हजूर साहब पटना साहब आनंदपुर साहब श्री अमृतसर साहब अते दमदमा साहब की धरती ते होर जिहड़े इतिहासिक गुरद्वारे साहिबान पिंड नगर शहर थां थाई बड़े भारी समागम हो रहे ने खालसे जी दे प्रगट दिवस दियां प्रगट्यो खालसा परमात्म की मौज बड़ी भारी खुशियां मनाईया जा रही हैं और आपां भी सवेरे इस गुरु दरबार विखे महाराज कलगियां वाले की बख्शिश का दिहाड़ा विसाखी का पूर्व मना रहे हैं ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਹਨ। ਉਪਰੰਤ ਦੀਵਾਨ ਵੀ ਸਜਣੇ ਨੇ, ਰਾਗੀ ਸਿੰਘਾਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੂੰ ਸਰਵਣ ਕਰਾਉਣੇ ਨੇ। ਗੁਰਮਤਿ ਵਿਚਾਰਾਂ ਕਥਾ ਕੀਰਤਨ ਹੋਵੇਗਾ। ਉਪਰੰਤ ਨਿਸ਼ਾਨ ਸਾਹਿਬ ਜੀ ਦੀ ਸੇਵਾ ਵੀ ਆਪਾਂ ਰਲ ਮਿਲ ਕੇ ਸਾਰਿਆਂ ਨੇ ਕਰਨੀ ਹੈ। ਨਿਸ਼ਾਨ ਸਾਹਿਬ ਜੀ ਦੇ ਚੋਲੇ ਚਲਾਉਣੇ ਹਨ। ਇਹ ਸਾਰੇ ਪ੍ਰੋਗਰਾਮ ਵਿੱਚ ਸਾਰੀਆਂ ਸੰਗਤਾਂ ਨੇ ਸ਼ਮੂਲੀਅਤ ਕਰਨੀ, ਔਰ ਫਿਰ ਐਤਵਾਰ ਦੇ ਦੀਵਾਨਾਂ ਵਿੱਚ ਵੀ, ਕੱਲ੍ਹ ਸ਼ਾਮ ਦੇ ਦੀਵਾਨਾਂ ਵਿੱਚ ਵੀ ਆਪ ਜੀ ਨੇ ਗੁਰੂ ਦੀਆਂ ਬਖਸ਼ਿਸ਼ਾਂ ਲੈਣੀਆਂ ਹਨ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਜੋ ਗੁਰੂ ਦਰਬਾਰ ਵਿਖੇ ਸੰਧਿਆ ਦੇ ਦੀਵਾਨਾਂ 'ਚ ਕਥਾ ਚੱਲ ਰਹੀ ਹੈ ਇਤਿਹਾਸ ਦੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਅਤੇ ਉਹਨਾਂ ਦੀ ਘਰਵਾਲੀ ਕਰਮੋ, ਪ੍ਰਿਥੀ ਚੰਦ ਅਤੇ ਕਰਮੋ ਹਮੇਸ਼ਾ ਹੀ ਪੁੱਠੀਆਂ ਸੋਚਾਂ ਸੋਚਦੇ ਸਨ, ਗੁੰਦਾ ਗੁੰਦਦੇ ਸਨ, ਸਾਸ਼ਾਂ ਕਰਦੇ ਸਨ ਬਈ ਹਰਗੋਬਿੰਦ ਦੀ ਮੌਤ ਹੋ ਜਾਵੇ। ਸੀਤਲਾ ਤੋਂ ਮਹਾਰਾਜ ਪਰਮੇਸ਼ਰ ਨੇ ਰੱਖਿਆ ਕੀਤੀ। ਪ੍ਰਿਥੀ ਨੇ ਬਹੁਤ ਯਤਨ ਕੀਤੇ ਹਰਗੋਬਿੰਦ ਨੂੰ ਮਾਰਨ ਦੇ, ਪਰ ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ। ਪਹਿਲਾਂ ਦਾਈ ਨੂੰ ਭੇਜਿਆ ਜ਼ਹਿਰ ਲਾ ਕੇ ਥਣਾ ਨੂੰ, ਫਿਰ ਸਪੇਰੇ ਨੇ ਸੱਪ ਛੱਡਿਆ ਵਡਾਲੀ ਜਾ ਕੇ ਵਿਹੜੇ ਵਿੱਚ। ਹੁਣ ਸੀਤਲਾ ਨਿਕਲੀ ਤਾਂ ਵੀ ਪ੍ਰਿਥੀ ਚੰਦ ਖੁਸ਼ੀਆਂ ਮਨਾ ਰਿਹਾ ਸੀ ਵੀ ਇਹਨਾਂ ਦੇ ਬੱਚੇ ਦੀ ਮੌਤ ਹੋ ਜਾਏਗੀ ਜਾਂ ਅੱਖਾਂ ਚਲੀਆਂ ਜਾਣਗੀਆਂ ਜਾਂ ਕੋਈ ਅੰਗ ਮਾਰਿਆ ਜਾਏਗਾ। ਪਰ ਅਕਾਲ ਪੁਰਖ ਨੇ ਐਸੀ ਕਿਰਪਾ ਕੀਤੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੌ ਬਰਨੋ ਹੋ ਗਏ। ਸੀਤਲਾ ਦਾ, ਮਾਤਾ ਦਾ ਇੱਕ ਵੀ ਸਰੀਰ 'ਤੇ ਨਿਸ਼ਾਨ ਵੀ ਨਹੀਂ ਕੋਈ ਰਿਹਾ। ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਾਣੀ 'ਚ ਬਚਨ ਲਿਖੇ, ਸੀਤਲਾ 'ਤੇ ਰਾਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਪਰਮੇਸ਼ਰ ਨੇ ਕਿਰਪਾ ਕੀਤੀ, ਸੀਤਲਾ ਠਾਕ ਰਹਾਈ ਵਿਘਨ ਗਏ ਹਰਨਾਈ। ਤੋ ਇਹ ਖੁਸ਼ੀਆਂ ਜਿਹੜੀਆਂ ਸਨ ਸੰਗਤਾਂ ਨੂੰ ਹੋਈਆਂ, ਬਹੁਤ ਸ਼ੁਕਰਾਨੇ 'ਚ ਬਾਣੀ ਦੇ ਜਾਪ ਹੋਏ, ਗੁਰਸਿੱਖਾਂ ਨੇ ਘਰਾਂ 'ਚ ਵੀ ਲੰਗਰ ਲਾਏ, ਗੁਰੂ ਘਰ 'ਚ ਵੀ ਗੁਰੂ ਦੀਆਂ ਖੁਸ਼ੀਆਂ ਮਨਾਈਆਂ ਗਈਆਂ, ਸ਼ੁਕਰਾਨੇ ਵਜੋਂ ਭਜਨ ਕੀਰਤਨ ਹੋਇਆ। ਪਰ ਪ੍ਰਿਥੀ ਚੰਦ ਅਤੇ ਉਹਦੀ ਘਰਵਾਲੀ ਇਸ ਖੁਸ਼ੀ ਨੂੰ ਵੇਖ ਕੇ ਦੁਖੀ ਹੋਏ, ਸੜੇ ਹਨ। ਕਹਿਣ ਲੱਗੀ, ਬਾਬਾ ਜੀ ਜਦੋਂ ਦੇ ਮੈਂ ਦੇਖਿਆ ਤੁਸੀਂ ਕਹਿ ਛੱਡਦੇ ਹੋ ਵੀ ਮੇਰੇ ਬਚਨ ਸੱਚੇ ਹੁੰਦੇ, ਤੁਹਾਡਾ ਕੋਈ ਬਚਨ ਸੱਚਾ ਨਹੀਂ ਹੁੰਦਾ। ਆ ਦੇਖ ਹਰਗੋਬਿੰਦ ਤਾਂ ਫਿਰ ਬਚ ਗਿਆ, ਤੁਸੀਂ ਕਹਿੰਦੇ ਸੀ ਐਤਕੀ ਬਚੇਗਾ ਨਹੀਂ। ਕਹਿਣ ਲੱਗਾ, ਕੋਈ ਨਹੀਂ, ਜੇ ਬਚ ਗਿਆ ਤਾਂ ਮੈਂ ਮਾਰਾਂਗਾ। ਪ੍ਰਿਥੀ ਨੇ ਸਾਧ ਸੰਗਤ ਜੀ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਖਿਡਾਉਣ ਵਾਲੇ ਖਿਡਾਵੇ ਬਾਹਮਣ ਨੂੰ ਆਪਣੇ ਕੋਲ ਸੱਦਿਆ, ਉਹਨੂੰ 500 ਰੁਪਈਏ ਦਾ ਲਾਲਚ ਦੇ ਕੇ ਗੱਲਾਂ ਬਾਤਾਂ 'ਚ ਉਹਨੂੰ ਆਪਣੇ ਨਾਲ ਜੋੜ ਲਿਆ। ਸਹੁੰ ਪਵਾਈ ਵੀ ਜਿਹੜਾ ਮੈਂ ਤੈਨੂੰ ਕੰਮ ਕਵਾਂਗਾ, ਜੇ ਤੂੰ ਕਰ ਸਕਿਆ ਤਾਂ ਠੀਕ ਹੈ, ਨਾ ਕਰੇ ਤਾਂ ਕੰਮੋ ਸੇ ਕੰਮ ਕਿਸੇ ਨੂੰ ਦੱਸੇਗਾ ਤਾਂ ਨਹੀਂ। ਉਹਨੇ ਜਨੇਊ ਹੱਥ ਵਿੱਚ ਫੜ ਕੇ ਕਸਮ ਪਾਈ ਵੀ ਕੋਸ਼ਿਸ਼ ਕਰਾਂਗਾ ਮੈਂ ਤੁਹਾਡਾ ਕੰਮ ਪੂਰਾ ਕਰਾਂ, ਪਰ ਫਿਰ ਵੀ ਇਹ ਮੇਰਾ ਤੁਹਾਡਾ ਵਾਅਦਾ ਹੈ ਵੀ ਕਿਸੇ ਤੀਸਰੇ ਬੰਦੇ ਦੇ ਕੰਨੀ ਗੱਲ ਨਹੀਂ ਪਏਗੀ। ਸੋ ਪ੍ਰਿਥੀ ਨੇ ਉਹਨੂੰ ਆਪਣੇ ਭਰੋਸੇ 'ਚ ਲੈ ਕੇ ਫਿਰ ਉਹਨੂੰ ਕਿਹਾ ਵੀ ਤੈਨੂੰ 500 ਰੁਪਈਆ ਤਾਂ ਮੈਂ ਹੁਣ ਦੇ ਰਿਹਾ, ਸਾਰੀ ਉਮਰ ਤੇਰਾ ਖਰਚਾ ਦਿਆਂਗਾ, ਕੰਮ ਤੂੰ ਇਹ ਕਰਨਾ, ਆਹ ਲੈ ਜ਼ਹਿਰ ਦੀ ਪੁੜੀ, ਇਹ ਬੜਾ ਖਤਰਨਾਕ ਸੰਖੀਆ ਹੈ, ਬਹੁਤ ਜ਼ਹਿਰੀਲਾ ਇਹ ਪਦਾਰਥ ਹੈ, ਇਹ ਲੈ ਕੇ ਜਾ, ਕਿਸੇ ਤਰੀਕੇ ਨਾਲ ਹਰਗੋਬਿੰਦ ਨੂੰ ਖਵਾ ਦੇ। ਉਹ ਕਹਿਣ ਲੱਗਾ, ਜੀ ਇਹ ਕੰਮ ਔਖਾ ਬੜਾ ਹੈ, ਕਿਉਂਕਿ ਮਾਤਾ ਗੰਗਾ ਸਾਹਿਬਜ਼ਾਦੇ ਨੂੰ ਆਪਣੀਆਂ ਅੱਖਾਂ ਤੋਂ ਓਹਲੇ ਹੋਣ ਨਹੀਂ ਦਿੰਦੀ, ਕਿਸੇ ਵੇਲੇ ਵੀ ਮਾਤਾ ਵਸਾ ਨਹੀਂ ਖਾਂਦੀ, ਮਾਤਾ ਦੇ ਸਾਹਮਣੇ ਹੀ ਸਾਹਿਬਜ਼ਾਦੇ ਨੂੰ ਖਿਡਾਉਣਾ ਪੈਂਦਾ, ਪਰੇ ਲਿਜਾ ਨਹੀਂ ਸਕਦੇ। ਪ੍ਰਿਥੀ ਚੰਦ ਕਹਿਣ ਲੱਗਾ, ਕੋਈ ਟਾਈਮ ਤਾਂ ਮਿਲੇਗਾ ਹੀ, ਤੂੰ ਕੋਸ਼ਿਸ਼ ਕਰੀ, ਇਹ ਕੰਮ ਕਰਨਾ ਹੀ ਕਰਨਾ। 500 ਰੁਪਈਆ ਦਿੱਤਾ, ਨਾਲੇ ਉਹ ਜ਼ਹਿਰ ਦੀ ਪੁੜੀ ਲਈ। ਬ੍ਰਾਹਮਣ ਆ ਗਿਆ ਵਾਪਸ ਗੁਰੂ ਘਰ 'ਚ, ਰਾਤੋ ਰਾਤ ਜ਼ਹਿਰ ਪੀਸ ਕੇ ਤਿਆਰੀਆਂ ਕਰ ਲਈਆਂ। ਅਗਲੇ ਦਿਨ ਕੀ ਭਾਣਾ ਵਰਤਿਆ, ਉਹ ਕਥਾ ਸੁਣੋ ਪ੍ਰੇਮ ਨਾਲ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਭਈ ਪ੍ਰਾਤ ਬਿਪ੍ਰਨੇ,
ਸਾਧ ਸੰਗਤ ਸਵੇਰ ਹੋਈ ਹੈ, ਬਾਹਮਣ ਉੱਠਿਆ ਹੈ।
ਹਰ ਗੋਬਿੰਦ ਲੈ ਗੋਦ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਲੈ ਕੇ ਖਿਡਾਉਣਾ ਸ਼ੁਰੂ ਕੀਤਾ ਹੈ।
ਇਤੁੱਤ ਲੱਗਿਓ ਖਿਲਾਬਨੇ,
ਵਿਹੜੇ ਵਿੱਚ ਇੱਧਰ ਉੱਧਰ ਖਿਡਾਉਂਦਾ ਹੈ, ਗੋਦੀ ਚੁੱਕਦਾ ਹੈ।
ਗੰਗਾ ਦਿਖਤ ਪ੍ਰਮੋਦ,
ਮਾਤਾ ਗੰਗਾ ਜੀ ਦੀ ਨਿਗਾਹ ਵਿੱਚ ਮਾਤਾ ਖੁਸ਼ ਹੈ ਵੀ ਸਾਹਿਬ ਜ਼ਿਆਦਾ ਖੇਡ ਰਿਹਾ ਹੈ।
ਨਿਸ਼ਾਨੀ ਛੰਦ ਦਾਸੀ ਦੱਦ ਲਿਆਵਤ ਭਈ ਬਹੁ ਮਦਰ ਮਲਾਈ,
ਸਾਧ ਸੰਗਤ ਜੀ ਫਿਰ ਦਾਸੀ ਨੂੰ ਮਾਤਾ ਗੰਗਾ ਜੀ ਨੇ ਤਾਜ਼ਾ ਦਹੀਂ ਕਟੋਰੇ 'ਚ ਪਾ ਕੇ ਵਿੱਚ ਸ਼ੱਕਰ ਪਾ ਕੇ ਮਿੱਠਾ ਪਾ ਕੇ ਦਿੱਤਾ ਹੈ।
ਲੱਪ ਕਟੋਰਾ ਰਜਤ ਕੋ ਜਿਸ ਮਿਹਨਤ ਖਾਈ,
ਚਾਂਦੀ ਦਾ ਕਟੋਰਾ ਸੀਗਾ, ਚਾਂਦੀ ਦੇ ਕਟੋਰੇ ਵਿੱਚ ਦਹੀਂ ਪਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰੋਜ਼ ਸਵੇਰੇ ਪਹਿਲਾਂ ਇਹ ਨਾਸ਼ਤਾ ਕਰਾਇਆ ਜਾਂਦਾ ਸੀ। ਇਹ ਮਹਾਰਾਜ ਛਕਦੇ ਹੁੰਦੇ ਸੀ ਅਤੇ ਮਾਤਾ ਜੀ ਆਪ ਆਪਣੀ ਨਿਗਰਾਨੀ ਵਿੱਚ ਇਹ ਦਹੀਂ ਦਿੰਦੇ ਹੁੰਦੇ ਸੀ। ਅੱਜ ਵੀ ਦਾਸੀ ਦਹੀਂ ਦਾ ਕਟੋਰਾ ਤਿਆਰ ਕਰਕੇ ਮਿੱਠਾ ਪਾ ਕੇ ਲਿਆਈ ਹੈ।
ਤਬ ਦਿਜ ਨਿਜ ਕਰਮੋ ਲਿਓ ਸਭ ਆਖ ਬਚਾਏ,
ਤੇ ਬਾਹਮਣ ਨੂੰ ਫੜਾਇਆ, ਲਓ ਪੰਡਿਤ ਜੀ ਸਾਹਿਬਜ਼ਾਦੇ ਨੂੰ ਦਹੀਂ ਛਕਾਓ। ਬਾਹਮਣ ਨੇ ਉਹ ਫੜ ਲਿਆ ਆਪਣੇ ਹੱਥ ਵਿੱਚ ਕਟੋਰਾ ਤੇ ਆਲੇ ਦੁਆਲੇ ਚੋਰ ਅੱਖ ਨਾਲ ਵੇਖ ਰਿਹਾ ਹੈ। ਹਾਂਜੀ,
ਘਰ ਉੱਪਰ ਘਰ ਗਿਓ ਤਹਿ ਨਹਿ ਅਪਰ ਦਿਖਾਏ,
ਅੱਖ ਬਚਾ ਕੇ ਬਾਹਮਣ ਸਾਹਿਬ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗੋਦੀ ਚੁੱਕ ਕੇ ਤੇ ਇੱਕ ਹੱਥ ਵਿੱਚ ਕਟੋਰਾ ਲੈ ਕੇ ਕੋਠੇ ਦੇ ਉੱਪਰ ਚਲਾ ਗਿਆ ਛੱਤ ਦੇ। ਹਾਂਜੀ,
ਧਰਿਓ ਕਟੋਰਾ ਤਾਕ ਮਹਿ ਸੋ ਪੁਰੀ ਨਿਕਾਰੀ,
ਉੱਪਰ ਮਹਿਲਾਂ ਦੇ ਉੱਪਰ ਜਿਹੜੀ ਥਾਂ ਸੀ, ਕੋਈ ਚੁਬਾਰਾ ਜਾਂ ਕੋਈ ਜਗ੍ਹਾ ਸੀ, ਉਹਦੀ ਤਾਕ ਦੇ ਵਿੱਚ ਇੱਕ ਗੋਠ ਦੇ ਵਿੱਚ ਕਟੋਰਾ ਰੱਖ ਦਿੱਤਾ ਹੈ ਤੇ ਆਪਣੀ ਪੱਗ ਵਿੱਚੋਂ ਉਹ ਬੰਨੀ ਹੋਈ ਜ਼ਹਿਰ ਦੀ ਪੂੜੀ ਖਿੱਚੀ ਕੱਢੀ ਹੈ। ਹਾਂਜੀ,
ਦੱਦ ਮਹਿ ਦੀਨਸ ਝਾਰ ਕਰ ਵਿੱਚ ਅੰਗਰੀ ਮਾਰੀ,
ਪੂੜੀ ਖੋਲ ਕੇ ਬੜੀ ਛੇਤੀ ਨਾਲ ਉਸਨੇ ਦਹੀਂ ਦੇ ਵਿੱਚ ਉਹ ਜ਼ਹਿਰ ਪਾ ਕੇ ਤੇ ਉਂਗਲੀ ਮਾਰ ਕੇ ਘੁਮਾ ਦਿੱਤਾ, ਵਿੱਚ ਭਾਵ ਦਹੀਂ ਦੇ ਵਿੱਚ ਮਿਕਸ ਕਰ ਦਿੱਤਾ ਜ਼ਹਿਰ ਨੂੰ। ਹਾਂਜੀ,
ਨੀਕੋ ਦਿਓ ਮਿਲਾਏ ਕਹਿ ਨਹਿ ਲਖੀਏ ਹੈ ਨਿਆਰੇ,
ਇਹੋ ਜਿਹੇ ਤਰੀਕੇ ਨਾਲ ਉਹਨੇ ਜ਼ਹਿਰ ਨੂੰ ਮਿਕਸ ਕੀਤਾ, ਚੰਗੀ ਤਰ੍ਹਾਂ ਘੋਲਿਆ ਵੀ ਦਹੀਂ ਦੇ ਵਿੱਚ ਪੂਰੀ ਤਰ੍ਹਾਂ ਜ਼ਹਿਰ ਜਜ਼ਬ ਹੋ ਗਿਆ। ਹੁਣ ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ, ਵੇਖਿਆ ਨਹੀਂ ਜਾ ਸਕਦਾ ਵੀ ਵੱਖਰਾ ਹੈ ਜ਼ਹਿਰ, ਯਾਨੀ ਪੂਰੀ ਤਰੀਕੇ ਨਾਲ ਚੰਗੀ ਤਰ੍ਹਾਂ ਘੋਲ ਦਿੱਤਾ ਹੈ। ਹਾਂਜੀ,
ਧਰਕਤ ਛਾਤੀ ਤਰਾਸ ਕਰ ਇਤ ਉਤ ਹੈ ਨਿਹਾਰੇ,
ਨਾਲੇ ਤੇ ਪੰਡਿਤ ਜ਼ਹਿਰ ਘੋਲ ਰਿਹਾ ਦਹੀਂ ਦੇ ਵਿੱਚ ਤੇ ਨਾਲੇ ਉਹਦੀ ਛਾਤੀ ਧੜਕੂੰ ਧੜਕੂੰ ਕਰ ਰਹੀ ਹੈ। ਪਾਪੀ ਬੰਦੇ ਨੂੰ ਸਾਧ ਸੰਗਤ ਜੀ ਪਾਪ ਹੀ ਮਾਰ ਲੈਂਦਾ, ਉਹਦਾ ਪਾਪ ਹੀ ਉਹਦੀ ਉਹਦੀ ਛਾਤੀ ਦੇ ਵਿੱਚ ਸਮਝੋ ਉਹਨੂੰ ਤੜਕਾ ਰਿਹਾ ਹੈ, ਪਥੇ ਕੰਬ ਰਿਹਾ ਹੈ ਬਾਹਮਣ ਤੇ ਨਾਲੇ ਛੇਤੀ ਛੇਤੀ ਕੰਮ ਮੁਕਾਉਣਾ ਚਾਹੁੰਦਾ।
ਬਿਪ ਛਿਪਰ ਕੋ ਕਰਤ ਭਾਗ ਹੱਥ ਕਟੋਰਾ,
ਬਾਹਮਣ ਛੇਤੀ ਨਾਲ ਇਹ ਕੰਮ ਕਰਨ ਲੱਗਾ ਹੈ ਤੇ ਹੱਥ ਵਿੱਚ ਉਹਨੇ ਕਟੋਰਾ ਫੜ ਲਿਆ ਹੈ। ਹਾਂਜੀ,
ਲੱਗਿਓ ਪਿਲਾਵਨ ਉੱਪਰੇ ਕਰ ਮੁਖ ਕੀ ਓਰਾ,
ਤੇ ਉਹ ਕਟੋਰਾ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਮੂੰਹ ਵੱਲ ਲਿਆਇਆ ਹੈ। ਸਤਿਗੁਰੂ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਹੀਂ ਛਕਾਉਣ ਵਾਸਤੇ ਉਹਨੇ ਮਹਾਰਾਜ ਦੇ ਮੂੰਹ ਦੇ ਨੇੜੇ ਦਹੀਂ ਕੀਤੀ ਹੈ। ਹਾਂਜੀ,
ਸ੍ਰੀ ਗੁਰੂ ਹਰਗੋਬਿੰਦ ਜੀ ਸਭ ਅੰਤਰ ਜਾਮੀ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੇਰੀਆਂ ਪੀੜੀਆਂ ਦੇ ਮਾਲਕ, ਅੰਤਰ ਜਾਮੀ ਘੱਟ ਘੱਟ ਦੀ ਜਾਣਨ ਵਾਲੇ, ਉਹ ਉਹਨਾਂ ਦਾ ਸਰੀਰ ਬੱਚਿਆਂ ਵਾਲਾ ਹੈ, ਜੋਤ ਤਾਂ ਬੱਚਿਆਂ ਵਾਲੀ ਨਹੀਂ, ਸਰੀਰ ਬੱਚਿਆਂ ਵਾਲਾ ਤਾਂ ਬਾਲ ਅਵਸਥਾ 'ਚ ਨੇ, 5 ਸਾਲ ਦੇ ਨੇ, ਪਰ ਅੰਦਰ ਜੋਤ ਤਾਂ ਨਿਰੰਕਾਰ ਦੀ ਹੈ ਨਾ, ਅਵਤਾਰੀ ਪੁਰਸ਼ ਨੇ, ਜਾਣੀ ਜਾਣ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ। ਹਾਂਜੀ,
ਨਾਕ ਐਠ ਫੇਰਿਓ ਬਦਨ ਲੱਖ ਕੈਦ ਚ ਖਾਮੀ,
ਬਾਹਮਣ ਦੀ ਖਾਮੀ ਜਾਣ ਗਏ ਨੇ ਤੇ ਨੱਕ ਚੜਾ ਲਈ ਹੈ ਤੇ ਮੂੰਹ ਪਰੇ ਕਰ ਲਿਆ ਹੈ, ਉਹ ਮਹਾਰਾਜ ਦੇ ਮੂੰਹ ਵੱਲ ਦਹੀਂ ਲੈ ਕੇ ਆਇਆ ਤੇ ਮਹਾਰਾਜ ਨੇ ਮੂੰਹ ਪਰੇ ਕਰ ਲਿਆ ਹੈ। ਹਾਂਜੀ,
ਦਿਜਨੇ ਬਲ ਤੇ ਮੋਰ ਮੁਖ ਕਿਉ ਕੇ ਸਮੁਖ ਕਟੋਰਾ,
ਤੇ ਬਾਹਮਣ ਨੇ ਸਿਰ ਤੋਂ ਫੜ ਕੇ ਮਹਾਰਾਜ ਨੂੰ ਜ਼ੋਰ ਨਾਲ ਮੂੰਹ ਮੋੜਿਆ ਹੈ, ਦਹੀਂ ਫਿਰ ਮੂੰਹ ਦੇ ਕੋਲ ਕੀਤੀ ਹੈ। ਹਾਂਜੀ,
ਬਾਕ ਕਰੂਰ ਤੇ ਝਿਰਕ ਤੇ ਹੋ ਇਤ ਓਰਾ,
ਤੇ ਝਿੜਕਿਆ ਵੀ ਹੈ ਗੁੱਸੇ ਜਾ, ਛੇਤੀ ਕਰ, ਖਾਂਦਾ ਪੀਂਦਾ ਕਿਉਂ ਨਹੀਂ ਦਹੀਂ? ਉਹਨੇ ਮਹਾਰਾਜ ਨੂੰ ਡਰਾ ਕੇ ਦਹੀਂ ਪੀਣ ਦੇ ਵਾਸਤੇ, ਉਹਨੂੰ ਇਹ ਨਹੀਂ ਪਤਾ ਵੀ ਇਹ ਡਰਨ ਵਾਲੇ ਤਾਂ ਹੈ ਹੀ ਨਹੀਂ, ਇਹ ਤਾਂ ਸਾਰੀ ਦੁਨੀਆ ਨੂੰ ਡਰਾ ਦੇਣ, ਇਹੋ ਜਿਹੇ ਬਲੀ ਯੋਧੇ ਅਵਤਾਰ ਹਾਂ। ਪਰ ਉਹ ਮੂਰਖ ਬ੍ਰਾਹਮਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜ਼ਹਿਰ ਦੇਣ ਵਾਸਤੇ ਧਮਕੀ ਦਿੰਦਾ, ਡਰਾਉਂਦਾ, ਹੋਊਆ ਕਹਿੰਦਾ ਆ ਜਾਏਗਾ। ਹਾਂਜੀ,
ਆਵਹ ਗਹਿਲ ਜਾਏ ਕੋ ਨਾ ਤੁਰ ਤਦ ਪੀਜਾ,
ਆ ਦਹੀਂ ਪੀ ਲੈ ਨਹੀਂ ਤੇ ਹੋਊਆ ਆ ਜਾਏਗਾ। ਆਪਾਂ ਬੱਚਿਆਂ ਨੂੰ ਕਈ ਵਾਰੀ ਦੇਖਿਆ ਨਾ ਪੰਜਾਬੀ 'ਚ ਡਰਾ ਦਿੰਦੇ, ਹਾਊ ਆ ਜਾਏਗਾ, ਮਾਊ ਆ ਜਾਏਗਾ, ਇੱਦਾਂ ਕਹਿ ਦਿੰਦੇ ਬੱਚਿਆਂ ਨੂੰ। ਅਤੇ ਉਹ ਕਹਿਣ ਲੱਗਾ ਦਹੀਂ ਪੀ ਲੈ ਨਹੀਂ ਤੇ ਹਊਆ ਫੜ ਕੇ ਲੈ ਜਾਏਗਾ ਤੈਨੂੰ। ਹਾਂਜੀ,
ਅਦਿਕ ਮਧੁਰ ਹੈ ਸਵਾਦ ਮੈਂ ਨਹਿ ਦੇਰ ਕਰੀਜਾ,
ਬੜਾ ਸਵਾਦੀ ਦਹੀਂ ਹੈ, ਬੜਾ ਮਿੱਠਾ ਹੈ, ਦੇਰ ਨਾ ਕਰ, ਛੇਤੀ ਪੀ। ਹਾਂਜੀ,
ਹਰ ਗੋਬਿੰਦ ਸ੍ਰੀ ਗੁਰੂ ਤਬੈ ਜਾਣਿਓ ਮਖ ਲਾਵੈ,
ਮਹਾਰਾਜ ਜੀ ਨੇ ਜਾਣ ਲਿਆ ਵੀ ਇਹ ਧੱਕੇ ਨਾਲ ਸਾਨੂੰ ਪਿਆਏਗਾ, ਕਿਉਂਕਿ ਮਹਾਰਾਜ 5 ਸਾਲ ਦੇ ਸਨ, ਭਾਵੇਂ ਸਰੀਰ ਉਹਨਾਂ ਦਾ ਆਮ ਬੱਚਿਆਂ ਨੂੰ ਤਗੜਾ ਸੀ, ਪਰ ਫਿਰ ਵੀ ਬਾਲ ਅਵਸਥਾ ਹੀ ਸੀ। ਮਹਾਰਾਜ ਨੇ ਆਖਿਆ ਵੀ ਇਹ ਸਾਨੂੰ ਹੁਣ ਜ਼ਬਰਦਸਤੀ ਦਹੀਂ ਪਿਆਏਗਾ। ਹਾਂਜੀ,
ਛਲ ਤੇ ਬਲ ਕੋ ਕਰਤ ਹੈ ਬਿਖ ਦੁਰਜਨ ਪਿਲਾਵੈ,
ਇਹ ਛਲ ਬਲ ਕਰ ਰਿਹਾ ਸਾਡੇ ਨਾਲ, ਛਲ ਵੀ ਕਰ ਰਿਹਾ ਤੇ ਬਲ ਵੀ ਧੱਕਾ ਵੀ ਕਰ ਰਿਹਾ, ਇਹ ਦੁਸ਼ਟ ਬੰਦਾ ਸਾਨੂੰ ਜ਼ਹਿਰ ਪਿਆਏਗਾ। ਹਾਂਜੀ,
ਨਿਜ ਕਰ ਸੋ ਬਿਖ ਦਦੀ ਮਿਲ ਦੀ 900 ਹਟਾਈ,
ਤੇ ਮਹਾਰਾਜ ਨੇ ਨਾ ਆਪਣਾ ਹੱਥ ਅੱਗੇ ਕੀਤਾ, ਛੋਟਾ ਜਿਹਾ ਹੱਥ ਸੀਗਾ ਤੇ ਉਹ ਬਾਟੇ ਦੇ ਉੱਤੇ ਪਾ ਕੇ ਤੇ ਉਹਨੂੰ ਫਿਰ ਪਰਾਂ ਕਰ ਦਿੱਤਾ, ਧੱਕ ਦਿੱਤਾ। ਹਾਂਜੀ,
ਨਿਕਟ ਨਾ ਮੁਖ ਕੋ ਕਰਤ ਭੇ ਇਤ ਉਤ ਫਿਰ ਜਾਈ,
ਤਗੜੇ ਬੜੇ ਸਨ ਮਹਾਰਾਜ ਬਚਪਨ ਵਿੱਚ ਹੀ, ਭਾਵੇਂ ਬ੍ਰਾਹਮਣ ਉਹਨਾਂ ਤੋਂ ਉਮਰ 'ਚ ਵੱਡਾ ਸੀ, ਉਹ ਤਾਂ ਬੁਰਾ ਪਰਮਲ ਬੰਦਾ ਸੀਗਾ, ਮਹਾਰਾਜ ਬੱਚੇ ਸਨ, ਪਰ ਫਿਰ ਵੀ ਮਹਾਰਾਜ ਨੇ ਨਾ ਉਹਦਾ ਜਿਹੜਾ ਕਟੋਰਾ ਸੀ ਉਹ ਪਿਛਾਂ ਧੱਕ ਦਿੱਤਾ ਹੱਥ ਨਾਲ, ਅਤੇ ਮੂੰਹ ਦੇ ਨੇੜੇ ਨਹੀਂ ਆਣ ਦਿੱਤਾ। ਉਹ ਧੱਕਾ ਕਰਦਾ ਮੂੰਹ ਦੇ ਵਿੱਚ ਪਾਵਾਂ ਦਹੀਂ ਛੇਤੀ ਛੇਤੀ ਕੰਮ ਕਰਾਂ, ਤੇ ਮਹਾਰਾਜ ਦਹੀਂ ਨੂੰ ਨੇੜੇ ਨਹੀਂ ਆਣ ਦਿੱਤਾ। ਹਾਂਜੀ,
ਵਿਪਰ ਕ੍ਰੋਧ ਕੋ ਕਰ ਤਬ ਹੈ ਤਾੜਕਤ ਝਿੜਕ,
ਇਹ ਦੇਖ ਕੇ ਬ੍ਰਾਹਮਣ ਗੁੱਸੇ 'ਚ ਆ ਗਿਆ ਤੇ ਗੁਰੂ ਸਾਹਿਬ ਨੂੰ ਜ਼ੋਰ ਨਾਲ ਝਿੜਕਣ ਲੱਗ ਪਿਆ, ਅੱਖਾਂ ਕੱਢ ਕੇ ਡਰਾਉਣ ਲੱਗ ਪਿਆ। ਹਾਂਜੀ,
ਗਏ ਹੱਥ ਦੁਆ ਹੱਥ ਇੱਕ ਬਲ ਸਕਲ ਕਰੰਤਾ,
ਤੇ ਉਹਨੇ ਮਹਾਰਾਜ ਦੇ ਨਾ ਦੋਵੇਂ ਹੱਥ ਫਿਰ ਫੜ ਲਏ, ਵੀ ਇਹ ਹੱਥ ਨਾਲ ਕਟੋਰਾ ਪਰੇ ਕਰਦਾ, ਇੱਕ ਪਿੱਛੋਂ ਦੀ ਹੱਥ ਪਾਇਆ ਉਹਨੇ ਉੱਪਰੋਂ ਦੀ ਗਰਦਨ ਦੇ ਗੁਰੂ ਸਾਹਿਬ ਦੇ, ਖੱਬਾ ਹੱਥ ਅਤੇ ਸੱਜਾ ਹੱਥ ਦੋਵੇਂ ਮਹਾਰਾਜ ਦੇ ਇੱਦਾਂ ਇਕੱਠੇ ਕਰਕੇ ਨਾ, ਅਤੇ ਪਹੁੰਚਿਆਂ ਦੇ ਕੋਲੋਂ ਦੋਵੇਂ ਬਾਹਾਂ ਇਕੱਠੀਆਂ ਕਰਕੇ ਘੁੱਟ ਕੇ ਫੜ ਲਈਆਂ ਗੁਰੂ ਸਾਹਿਬ ਜੀ ਦੀਆਂ। ਹਾਂਜੀ,
ਦੁੱਤੀ ਹੱਥ ਸੋ ਦੱਦ ਗਹਿਓ ਮੁੱਖ ਬਲ ਕਰ ਲਾਇਓ,
ਉਹਨੇ ਸੱਜੇ ਹੱਥ ਦੇ ਨਾਲ ਸਤਿਗੁਰੂ ਜੀ ਦੇ ਦੋਵੇਂ ਹੱਥ ਘੁੱਟ ਕੇ ਫੜ ਲਏ, ਤੇ ਖੱਬੇ ਹੱਥ ਨਾਲ ਮਹਾਰਾਜ ਦੇ ਮੂੰਹ ਨੂੰ ਲੱਗਾ ਲਾਣ ਕਟੋਰੀ। ਹਾਂਜੀ,
ਨੇਤਰ ਦਿਖਾਵਤ ਲਾਲ ਕਰ ਬੜ ਤਾਸ ਪਾਇਓ,
ਤੇ ਨਾਲੇ ਅੱਖਾਂ ਲਾਲ ਕਰਕੇ ਮਹਾਰਾਜ ਨੂੰ ਡਰਾਉਂਦਾ ਹੈ ਵੀ ਪੀਲਾ ਦਹੀਂ ਦਹੂਆ ਆ ਜਾਏਗਾ। ਹਾਂਜੀ,
ਹਰ ਗੋਬਿੰਦ ਮੁਖ ਬਲ ਧਰੇ ਚਿੰਗਾਰ ਪੁਕਾਰੀ,
ਫਿਰ ਮਹਾਰਾਜ ਨੇ ਦੇਖਿਆ ਵੀ ਹੁਣ ਮਾਤਾ ਜੀ ਨੂੰ ਖਬਰ ਕਰਨੀ ਪੈਣੀ, ਜੇ ਇਹ ਤਾਂ ਸਾਡੇ ਹੱਥ ਵੀ ਫੜ ਬੈਠਾ, ਤੇ ਫਿਰ ਸੱਚੇ ਪਾਤਸ਼ਾਹ ਨੇ ਉੱਚੀ ਚੀਕ ਮਾਰੀ, ਚਿੰਗਾੜ ਮਾਰੀ, ਜਿਵੇਂ ਬੱਚੇ ਪਾਉਂਦੇ ਆ ਨਾ ਕਈ ਵਾਰੀ, ਇਸ ਤਰ੍ਹਾਂ ਮਹਾਰਾਜ ਨੇ ਬੱਚਿਆਂ ਵਾਲੀ ਆਵਾਜ਼ ਵਿੱਚ ਰੁਦਨ ਕੀਤਾ। ਹਾਂਜੀ,
ਸ਼ੋਰ ਕਰਿਓ ਉੱਚੇ ਮਹਾ ਰੋਦਤ ਰਵ ਭਾਰੀ,
ਸਤਿਗੁਰੂ ਜੀ ਜਦੋਂ ਉੱਚੀ ਆਵਾਜ਼ ਵਿੱਚ ਸ਼ੋਰ ਪਾਇਆ ਨਾ, ਤੇ ਉਹ ਸਾਰੇ ਦੂਰ ਤੱਕ ਆਵਾਜ਼ ਜਿਹੜੀ ਹੈ ਨਾ, ਉਹ ਰਿਆੜ ਜਿਹੜੀ ਹੈ ਸੁਣਾਈ ਦਿੱਤੀ। ਹਾਂਜੀ,
ਦਦੀ ਲਗਾਈ ਅਦਰ ਸੋ ਦਿਜ ਅਦਮ ਸੋ ਜੋਰੇ,
ਇੰਨੇ ਨੂੰ ਉਸ ਬ੍ਰਾਹਮਣ ਦੁਸ਼ਟ ਨੇ ਮਹਾਰਾਜ ਦੇ ਬੁੱਲਾਂ ਦੇ ਨਾਲ ਦਹੀਂ ਲਾ ਦਿੱਤੀ। ਹਾਂਜੀ,
ਤੋ ਸ਼ਬਦ ਅਤ ਸਿਸ ਕਰਿਓ ਇਤ ਓਤ ਮੁਖ ਮੋਰੇ,
ਪਰ ਮਹਾਰਾਜ ਨੇ ਜਦੋਂ ਉਹ ਦਹੀਂ ਨੇੜੇ ਲਾਉਣ ਲੱਗਾ, ਮਹਾਰਾਜ ਨੇ ਮੂੰਹ ਭਰੇ ਦੂਜੇ ਪਾਸੇ ਕਰ ਲਏ, ਅੰਦਰ ਦਹੀਂ ਨਹੀਂ ਲੰਘਣ ਦਿੱਤੀ ਸਤਿਗੁਰਾਂ ਨੇ। ਹਾਂਜੀ,
ਕਰ ਪਕਰੇ ਕਰ ਜੋਰ ਸੋ ਦਦ ਦੇਸ਼ਮੁਖ ਫੋਰਿਆ,
ਉਹ ਮਹਾਰਾਜ ਦੇ ਹੱਥ ਉਹਨੇ ਘੁੱਟ ਕੇ ਹੀ ਫੜੇ ਹੋਏ ਨੇ ਬੜੇ ਨਿਰਦਈ ਹੋ ਕੇ, ਕਿਉਂਕਿ ਹੁਣ ਉਹਦੇ 'ਚ ਦਇਆ ਤਾਂ ਰਹੀ ਨਹੀਂ, ਉਹਦਾ ਕਤਲ ਕਰਨ 'ਤੇ ਆ ਗਿਆ, ਜਾਨ ਲੈਣ 'ਤੇ ਆ ਗਿਆ, ਉਹਨੂੰ ਕੀ ਪਤਾ ਵੀ ਬੱਚੇ ਦੇ ਹੱਥ ਕਿਵੇਂ ਫੜੀ ਦੇ ਆ, ਉਹ ਤਾਂ ਹੁਣ ਦੁਸ਼ਟ ਕਸਾਈਆਂ ਵਾਲਾ ਉਹਦਾ ਰੂਪ ਬਣ ਗਿਆ। ਉਹਨੇ ਮਹਾਰਾਜ ਦੇ ਹੱਥ ਬੜੀ ਨਿਰਦਈਤਾ ਨਾਲ ਘੁੱਟੇ ਹੋਏ ਨੇ, ਅਤੇ ਗੁਰੂ ਸਾਹਿਬ ਜੀ ਦੇ ਮੂੰਹ ਦੇ ਵੱਲ ਵਾਰ 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 ਦਹੀਂ ਲੈ ਕੇ ਆਉਂਦਾ, ਅਤੇ ਗੁਰੂ ਸਾਹਿਬ ਕਦੀ ਸੱਜੇ ਮੂੰਹ ਕਰ ਲੈਂਦੇ ਆ, ਕਦੀ ਖੱਬੇ, ਕਦੀ ਉੱਤੇ, ਕਦੀ ਥੱਲੇ, ਉਹਦਾ ਦਹੀਂ ਦਾ ਕਟੋਰਾ ਬੁੱਲਾਂ ਦੇ ਨੇੜੇ ਆਉਣ ਨਹੀਂ ਦਿੰਦੇ ਫਿਰ ਵੀ। ਹਾਂਜੀ,
ਕਿਆ ਹੋਵਤ ਹੈ ਤੋਹੇ ਕੋ ਉੱਚੇ ਮਟੇਰਾ,
ਅਤੇ ਉਹ ਅੱਗੋਂ ਕਹਿੰਦਾ ਤੈਨੂੰ ਕੀ ਹੋ ਗਿਆ, ਤੂੰ ਅੱਜ ਦਹੀਂ ਕਿਉਂ ਨਹੀਂ ਪੀਂਦਾ, ਤੂੰ ਕਿਉਂ ਇੱਦਾਂ ਰੋ ਰਿਹਾ। ਉਹ ਮਹਾਰਾਜ ਨੂੰ ਹੁਣ ਚੁੱਪ ਕਰਾਉਣ ਵਾਸਤੇ ਅਤੇ ਦਹੀਂ ਖਵਾਉਣ ਵਾਸਤੇ ਦੋਵੇਂ ਤਰੀਕੇ ਵੱਲ ਡਰਾ ਵੀ ਰਿਹਾ, ਬੁਲਾ ਵੀ ਰਿਹਾ। ਹਾਂਜੀ,
ਜੇ ਨਹਿ ਪੀਵਤ ਅਬ ਭਲਾ ਆਵਤ ਹੈ ਹਾਊ,
ਜੇ ਤੂੰ ਹੁਣ ਪੀ ਲਵੇਂ ਤੇ ਠੀਕ ਹੈ, ਜੇ ਤੂੰ ਦਹੀਂ ਨਾ ਪੀਤੀ ਤੇ ਹਾਊ ਆ ਜਾਏਗਾ, ਤੈਨੂੰ ਲੈ ਜਾਏਗਾ ਫੜ ਕੇ। ਹਾਂਜੀ,
ਗਹਿ ਲੇਵ ਹੈ ਛੋਰ ਹੈ ਨਹੀਂ ਮੈਂ ਤੋ ਚਲ ਜਾਊ,
ਮੈਂ ਤਾਂ ਤੈਨੂੰ ਛੱਡ ਕੇ ਚਲਾ ਜਾਵਾਂਗਾ, ਹਾਊ ਤੈਨੂੰ ਫੜ ਲੇਗਾ, ਹਾਊ ਤੈਨੂੰ ਲੈ ਜਾਏਗਾ। ਹਾਂਜੀ,
ਫੇਰ ਘੇਰ ਬਹੁ ਕਰਤ ਹੈ ਕਬ ਹੁਖ ਪਰ ਚਾਵੈ।
ਏਦਾਂ ਉਹ ਕਦੀ ਮਹਾਰਾਜ ਨਾਲ ਪਿਆਰ ਦੀਆਂ ਗੱਲਾਂ ਕਰਕੇ ਪੁਚਕਾਰਦਾ, ਦਹੀਂ ਪੀਣ ਨੂੰ ਕਹਿੰਦਾ, ਕਦੀ ਡਰਾਵਾ ਦਿੰਦਾ, ਬੜੇ ਹੇਰ ਫੇਰ ਕਰਦਾ ਹੈ ਬਾਹਮਣ।
ਹਾਥ ਗਰੀਬ ਦਿੜ ਗਹਿ ਕਰ ਰਹੇ ਹੋ ਦਦ ਸਮੁਖ ਜਾਵੈ।
ਉਹਨੇ ਆਪਣਾ ਜਿਹੜਾ ਹੱਥ ਹੈ ਨਾ ਏਦਾਂ ਮਹਾਰਾਜ ਦੇ ਗਰਦਨ ਦੇ ਉੱਪਰੋਂ ਦੀ ਪਾਇਆ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਥੇ ਗੋਦੀ 'ਚ ਬਿਠਾ ਕੇ ਅਤੇ ਉੱਤੋਂ ਦੀ ਉਹਨੇ ਦੋਵੇਂ ਹੱਥ ਹੱਥ 'ਚ ਫੜੇ ਹੋਏ ਨੇ ਮਹਾਰਾਜ ਦੇ, ਅਤੇ ਉੱਪ ਇੱਕ ਇੱਧਰੋਂ ਖੱਬੇ ਹੱਥ ਨਾਲ ਉਹ ਮੂੰਹ ਦੇ ਵਿੱਚ ਦਹੀਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇੱਕ ਵਾਰ ਕਿਵੇਂ ਪੀ ਲੈ ਚਾਹਤ ਚਿਤ ਮਾਹੀ।
ਇਹ ਵਾਰ ਵਾਰ ਸੋਚਦਾ ਵੀ ਕਿਸੇ ਤਰ੍ਹਾਂ ਇੱਕ ਵਾਰੀ ਇਹ ਬੱਚਾ ਦਹੀਂ ਖਾ ਲਵੇ, ਦਹੀਂ ਪੀ ਲਵੇ।
ਬਹੁਰ ਕਰਹਿ ਰੋਦਨ ਅਧਿਕ ਮੁਝ ਕੋ ਡਰ ਨਾਹੀ।
ਫਿਰ ਭਾਈ ਰੋਈ ਜਾਵੇ, ਫਿਰ ਮੈਨੂੰ ਕੋਈ ਡਰ ਨਹੀਂ। ਇੱਕ ਵਾਰੀ ਮੇਰਾ ਕੰਮ ਤਾਂ ਪੂਰਾ ਹੋ ਜਾਵੇ, ਜਿਹੜਾ ਮੇਰੀ ਡਿਊਟੀ ਬਾਬੇ ਪ੍ਰਿਥੀ ਚੰਦ ਨੇ ਲਾਈ ਹੈ ਉਹ ਮੈਂ ਪੂਰੀ ਕਰ ਦਿਆਂ। ਪੈਸੇ ਦੇ ਲਾਲਚ ਆਇਆ ਹੋਇਆ ਬਾਹਮਣ ਦੇਖੋ ਕਿੱਡਾ ਵੱਡਾ ਪਾਪ ਕਰਨ ਤੇ ਤੁਲ ਪਿਆ ਹੈ।
ਕੰਪਤ ਕਰ ਤਰਾਸਤ ਰਿਦਾ ਧੀਰਜ ਸਭ ਨਾਸ਼ਾ।
ਸਾਧ ਸੰਗਤ ਜੀ ਉਹਦੇ ਹੁਣ ਅੰਦਰ ਉਹਦੇ ਡਰ ਵੀ ਹੈ ਵੀ ਕੰਮ ਛੇਤੀ ਹੋ ਜਾਵੇ, ਕਿਤੇ ਪੜਦਾ ਜ਼ਾਹਰ ਨਾ ਹੋ ਜਾਵੇ, ਅਤੇ ਅੰਦਰੋਂ ਹੌਸਲਾ ਉਹਦਾ ਟੁੱਟ ਗਿਆ। ਅੰਦਰੋਂ ਉਹ ਬਾਹਮਣ ਘਬਰਾਇਆ ਹੋਇਆ, ਉਹਦਾ ਦਿਲ ਧੜਕੂ ਧੜਕੂ ਕਰ ਰਿਹਾ, ਛੇਤੀ ਛੇਤੀ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਪਿਆਉਣਾ ਚਾਹੁੰਦਾ ਹੈ।
ਸਾਧ
ਸੰਗਤ ਜੀ ਇਸ ਤਰ੍ਹਾਂ ਮਹਾਰਾਜ ਜੀ ਦੇ ਨਾਲ ਉਹ ਸੰਘਰਸ਼ ਕਰ ਰਿਹਾ। ਮਹਾਰਾਜ ਉੱਚੀ ਉੱਚੀ ਰੋ ਰਹੇ ਨੇ, ਉਹ ਮਹਾਰਾਜ ਦੇ ਕੋਲ ਜ਼ਹਿਰ ਲੈ ਕੇ ਆਉਂਦਾ, ਮਹਾਰਾਜ ਪਰਾਂ ਮੂੰਹ ਕਰ ਲੈਂਦੇ ਨੇ। ਹਾਂਜੀ
ਪਾਵੋ ਕਿਮਹੋ ਲੰਘਾਏ ਲੈ ਉਦਰੰਤਰ ਜਾਵੈ।
ਉਹ ਇਹ ਸੋਚਦਾ ਵੀ ਕਿਸੇ ਤਰੀਕੇ ਨਾਲ ਇਹ ਦਹੀਂ ਆਪਣੇ ਮੂੰਹ ਚ ਲੰਘਾ ਲਵੇ, ਅੰਦਰ ਪਾ ਲਵੇ,
ਹੁਣ ਛੋਰੀ ਛਪ ਜਾਏਗੀ ਕਾਰਜ ਬਨ ਆਵੈ,
ਮੇਰਾ ਕੰਮ ਬਣ ਜਾਏਗਾ, ਇਹ ਹਰਗੋਬਿੰਦ ਖਤਮ ਹੋ ਜਾਏਗਾ, ਫਿਰ ਮੇਰੀ ਚੋਰੀ ਵੀ ਛਪ ਜਾਏਗੀ, ਭਾਵ ਕਿਸੇ ਨੂੰ ਪਤਾ ਨਹੀਂ ਲੱਗੇਗਾ ਵੀ ਇਹ ਕਿਹਨੇ ਕੰਮ ਕੀਤਾ ਹੈ। ਹਾਂਜੀ
ਰੁਦਤ ਪੁਕਾਰੇ ਊਚ ਤਬ ਦੇ ਦੂਰ ਸੁਣਾਈ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਉੱਚੀ ਆਵਾਜ਼ ਕੱਢ ਕੇ ਰੋਏ ਨੇ ਕਿ ਉਹ ਆਵਾਜ਼ ਘਰ ਦੇ ਵਿੱਚ ਹੀ ਨਹੀਂ, ਲਾਗੇ ਘਰਾਂ ਦੇ ਵਿੱਚ ਸੁਣਾਈ ਦੇ, ਦੂਰ ਤੱਕ ਆਵਾਜ਼ ਗਈ ਹੈ। ਹਾਂਜੀ
ਸ਼੍ਰੋਣ ਪਰੀ ਧੁਨ ਗੰਗ ਕੇ ਬੈਠੀ ਜਿਸ ਥਾਂ।
ਮਾਤਾ ਜੀ ਥੱਲੇ ਘਰ 'ਚ ਕੰਮ ਕਰਾ ਰਹੇ ਸੀ ਦਾਸੀਆਂ ਕੋਲੋਂ, ਸਵੇਰੇ ਜਿਹੜਾ 8-9 ਵਜੇ ਦਾ ਟਾਈਮ ਸੀਗਾ, ਦਿਨ ਚੜ੍ਹ ਰਿਹਾ ਸੀ, ਅਤੇ ਸਵੇਰੇ ਸਵੇਰੇ ਮਾਈਆਂ ਘਰ ਦਾ ਚੁੱਲ੍ਹਾ ਚੌਂਕਾ ਸਾਰਾ ਦੇਖਦੀਆਂ, ਦਹੀਂ ਰੜਕਣਾ, ਦੁੱਧ ਰਿੜਕਣਾ, ਜਾਂ ਆਪਣਾ ਪ੍ਰਸ਼ਾਦੇ ਪਾਣੀ ਦਾਲ ਭਾਜੀ ਰੱਖਣੀ, ਸਫਾਈ ਕਰਨੀ, ਇਹ ਦਾਸੀਆਂ ਮਾਤਾ ਦੇ ਨਾਲ ਲੱਗੀਆਂ ਹੋਈਆਂ ਕਰ ਰਹੀਆਂ ਸਨ। ਜਦੋਂ ਸਤਿਗੁਰਾਂ ਦੇ ਰੋਣ ਦੀ ਆਵਾਜ਼ ਆਈ ਤੇ ਮਾਤਾ ਗੰਗਾ ਜੀ ਦਾ ਧਿਆਨ ਉਧਰ ਗਿਆ। ਹਾਂਜੀ
ਆਤਰ ਸ਼ਬਦ ਦੁਖਾਰ ਤੋਂ ਜੋ ਸੁਣਿਓ ਨਾ ਜਾਈ।
ਬੜੀ ਦਰਦ ਭਰੀ ਆਵਾਜ਼ ਹਰਗੋਬਿੰਦ ਰੋ ਰਿਹਾ ਹੈ, ਸੁਣੀ ਨਹੀਂ ਜਾਂਦੀ ਕਿਉਂਕਿ ਇੰਨੀ ਦਰਦ ਭਰੀ ਆਵਾਜ਼ ਵਿੱਚ ਅੱਗੇ ਕਦੀ ਰੋਂਦਾ ਨਹੀਂ। ਅੱਜ ਉਹਨੇ ਆਵਾਜ਼ ਇੰਨੀ ਉੱਚੀ ਕਿਉਂ ਕੱਢੀ ਹੈ? ਮਾਤਾ ਜੀ ਨੂੰ ਇੱਕਦਮ ਮਨ ਨੂੰ ਬੜੀ ਚਿੰਤਾ ਹੋਈ। ਹਾਂਜੀ
ਦੌਰਤ ਸ੍ਰੀ ਅਰਜਨ ਨਿਕਟ ਤੂਰਨ ਚਲ ਆਈ।
ਮਾਤਾ ਅੰਦਰੋਂ ਦੌੜ ਕੇ ਬਾਹਰ ਆਈ। ਗੁਰੂ ਸਾਹਿਬ ਜੀ ਵਿਹੜੇ ਵਿੱਚ ਪਲੰਘੇ ਤੇ ਬੈਠੇ ਸਨ, ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਵਾਪਸ ਆਏ ਸਨ ਕੀਰਤਨ ਦਾ ਭੋਗ ਪਾ ਕੇ, ਅਤੇ ਮਹਾਰਾਜ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਦੇ ਹੁੰਦੇ ਸੀ, ਨਾਸ਼ਤਾ ਕਰਦੇ ਸੀ। ਉਸ ਵੇਲੇ ਛਾਹ ਵੇੜਾ ਪੰਜਾਬੀ 'ਚ ਕਹਿੰਦੇ ਸੀ, ਲੱਸੀ ਦੇ ਨਾਲ ਪ੍ਰਸ਼ਾਦੇ ਛਕਣੇ, ਅੱਜ ਕੱਲ੍ਹ ਤਾਂ ਉਹ ਬ੍ਰੇਕਫਾਸਟ ਕਹਿੰਦੇ ਆ, ਪਹਿਲਾਂ ਆਪਾਂ ਜਾਂ ਛਾਹ ਵੇਲਾ ਜਾਂ ਹਾਜ਼ਰੀ ਇੱਦਾਂ ਕਹਿੰਦੇ ਹੁੰਦੇ ਸੀ। ਸੋ ਉਹ ਮਹਾਰਾਜ ਛਾਹ ਵੇਲਾ ਕਰਨ ਲਈ ਬੈਠੇ ਸਨ, ਮਾਤਾ ਗੰਗਾ ਜੀ ਪਲੰਘੇ ਦੇ ਕੋਲ ਆਈ ਹੈ। ਹਾਂਜੀ
ਹਰਗੋਬਿੰਦ ਕਿਤ ਰੁਦਤ ਹੈ ਬਹੁ ਵਿਆਕੁਲ ਬਾਣੀ।
ਮਾਤਾ ਜੀ ਕਹਿਣ ਲੱਗੇ, ਸਵਾਮੀ ਜੀ ਸਤਿਗੁਰੂ ਜੀ, ਹਰਗੋਬਿੰਦ ਕਿਤੇ ਰੋ ਰਿਹਾ ਹੈ, ਬੜੀ ਵਿਆਕੁਲ ਆਵਾਜ਼ ਆ ਰਹੀ, ਕਿੱਥੇ ਹੈ ਉਹ? ਹਾਂਜੀ
ਸੁਨਿਤ ਊਚ ਪੁਕਾਰ ਤੋਂ ਅਤ ਸੰਕਟ ਸਾਨੀ।
ਉਹਦੀ ਦਰਦ ਭਰੀ ਆਵਾਜ਼ ਮੈਂ ਸੁਣਾਈ ਦਿੱਤੀ ਹੈ, ਮੈਨੂੰ ਬੜੀ ਉੱਚੀ ਆਵਾਜ਼ ਵਿੱਚ ਰੋਇਆ ਹੈ। ਹਾਂਜੀ
ਸ੍ਰੀ ਗੁਰ ਭਾਖਤ ਪ੍ਰਾਤ ਤੇ ਦਿਜ ਗੋਦੀ ਲੀਨੋ।
ਮਹਾਰਾਜ ਕਹਿੰਦੇ ਹੈ, ਗੰਗਾ ਜੀ ਇੱਥੇ ਹੀ ਹੁਣੇ ਹੀ 10 ਮਿੰਟ ਪਹਿਲਾਂ ਪੰਡਿਤ ਜੀ ਨੇ ਗੋਦੀ ਚੁੱਕਿਆ ਹੋਇਆ ਸੀ।
ਉਪਰ ਲੈ ਕਰ ਮਹਿ ਗਯੋ ਕਛ ਜਾਏ ਨਾ ਚੀਨੋ।
ਸਾਡੇ ਹੁੰਦਿਆਂ ਹੁਣੇ ਉੱਤੇ ਲੈ ਕੇ ਗਏ ਉਹ ਬਾਹਮਣ, ਕੋਈ ਪਤਾ ਨਹੀਂ ਕੀ ਤਕਲੀਫ ਇੰਨੇ ਚਿਰ 'ਚ ਹੋ ਗਈ। ਹੁਣੇ ਤਾਂ ਸਾਹਿਬਜ਼ਾਦਾ ਖੁਸ਼ ਸੀ, ਹੱਸ ਰਿਹਾ ਸੀ, ਅਤੇ ਰੋ ਕਿਉਂ ਰਿਹਾ? ਪਤਾ ਕਰੋ। ਹਾਂਜੀ
ਹੌਲ ਪਿਖਿਓ ਔਰ ਗੰਗ ਕੇ ਗੁਰਦਾਸ ਪਠਾਇਓ।
ਜਦੋਂ ਆਪਣੀ ਧਰਮ ਪਤਨੀ ਗੰਗਾ ਦਾ ਮਨ ਬੇਚੈਨ ਦੇਖਿਆ, 5ਵੇਂ ਪਾਤਸ਼ਾਹ ਨੇ ਸੇਵਾਦਾਰ ਭੇਜ ਦਿੱਤਾ। ਹਾਂਜੀ
ਛਿਪਰ ਬਿਲੋਕ ਹੈ ਜਾਏ ਕਰ ਕੈਸੇ ਰੁਦ ਨਾਇਓ।
ਸੇਵਾਦਾਰ ਨੂੰ ਮਹਾਰਾਜ ਕਹਿੰਦੇ ਜਾ ਉੱਪਰ ਜਾ ਕੇ ਛੱਤ ਦੇ ਦੇਖ ਕੇ ਆ ਹਰਗੋਬਿੰਦ ਕਿਉਂ ਰੋ ਰਿਹਾ ਹੈ। ਹਾਂਜੀ
ਦੌਰਤ ਦਾਸ ਪਹੁੰਚਿਓ ਜਹ ਏਕਲ ਠਾਂਡੇ।
ਉਹ ਸੇਵਾਦਾਰ ਦੌੜ ਕੇ ਉੱਪਰ ਪਹੁੰਚ ਗਿਆ, ਪੌੜੀ ਦੇ ਚੜ੍ਹ ਗਿਆ। ਉਹ ਉੱਪਰ ਦੋਵੇਂ ਹੀ ਮਹਾਰਾਜ ਛੇਵੇਂ ਪਾਤਸ਼ਾਹ ਦੀ ਗੋਦੀ 'ਚ ਬੈਠੇ ਹੈ, ਬ੍ਰਹਮਣ ਨੇ ਹੱਥ ਫੜੇ ਹੋਏ ਹੈ ਅਤੇ ਉਹ ਜ਼ਬਰਦਸਤੀ ਦਹੀਂ ਪਿਆਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਮਹਾਰਾਜ ਰਿਹਾੜ ਕਰ ਰਹੇ ਹੈ। ਹਾਂਜੀ
ਹੱਥ ਵਿਖਿਆ ਦਦ ਲੈ ਗਹਿਓ ਛੋਰੇ ਕਰ ਗੱਢ।
ਜਦੋਂ ਉਹ ਦਾਸ ਸਾਹਮਣੇ ਆਇਆ ਅਤੇ ਡਰਦੇ ਹੋਏ ਬ੍ਰਹਮਣ ਦੇ ਹੱਥੋਂ ਮਹਾਰਾਜ ਦੇ ਹੱਥ ਛੁੱਟ ਗਏ। ਛੇਵੇਂ ਪਾਤਸ਼ਾਹ ਦੇ ਹੱਥ ਉਹਨੇ ਬੜੀ ਨਿਰਦਯਤਾ ਨਾਲ ਘੁੱਟ ਕੇ ਫੜੇ ਸੀ, ਫਿਰ ਉਹਨੇ ਛੱਡ ਦਿੱਤੇ। ਹਾਂਜੀ
ਰੁਦਨਾਇਓ ਕਿਵੇਂ ਬਿਪਰ ਤੁਮ ਗੁਰ ਸੁਣ ਕਰ ਪੁੱਛਾ।
ਸੇਵਾਦਾਰ ਕਹਿਣ ਲੱਗਾ ਪੰਡਿਤ ਜੀ ਸਾਹਿਬਜ਼ਾਦੇ ਨੂੰ ਕਿਉਂ ਰਵਾ ਰਹੇ ਹੋ। ਮਹਾਰਾਜ ਪੁੱਛ ਰਹੇ ਨੇ ਪੰਜਵੇਂ ਪਾਤਸ਼ਾਹ ਥੱਲੇ ਮੇੜ 'ਚ ਬੈਠੇ ਨੇ ਵੀ ਸਾਹਿਬਜ਼ਾਦਾ ਕਿਉਂ ਰੋ ਰਿਹਾ ਹੈ। ਹਾਂਜੀ
ਕਹਿਤ ਸੋ ਮੈਂ ਦਦ ਪਿਆਵ ਤੋ ਬੋਲਤ ਛਬ ਛੂਛਾ।
ਅਤੇ ਸਾਧ ਸੰਗਤ ਜੀ ਛਿੱਥਾ ਪਿਆ ਇੱਕਦਮ ਕਾਹਲੀ ਨਾਲ ਬੋਲਿਆ, ਕਹਿੰਦਾ ਮੈਂ ਤਾਂ ਦਹੀਂ ਪਿਆ ਰਿਹਾ ਸੀਗਾ ਅਤੇ ਇਹ ਦਹੀਂ ਪੀਂਦਾ ਨਹੀਂ ਮੇਰੇ ਤੋਂ। ਹਾਂਜੀ
ਮੈਂ ਪੀਵਤ ਇਮ ਜਾਣ ਕੈ ਝਿਰਕਿਓ ਡਰ ਪਾਇਓ।
ਮੈਂ ਇਹਨੂੰ ਦਹੀਂ ਪਿਆਉਂਦਾ ਇਹ ਪੀਂਦਾ ਨਹੀਂ, ਇਸ ਕਰਕੇ ਮੈਂ ਝਿੜਕਿਆ ਸੀ ਅਤੇ ਡਰ ਗਿਆ ਹੈ। ਹਾਂਜੀ
ਤੂੰ ਪੀ ਪਿਕ ਅਬ ਖਰੋ ਰਹੋ ਪੁਨ ਮੁਖ ਟਿਗ ਲਿਆਇਓ।
ਆਹ ਤੂੰ ਵੀ ਦੇਖ ਲੈ ਮੈਂ ਦਹੀਂ ਪਿਆਉਂਦਾ ਇਹਨੇ ਪੀਣੀ ਕੋਈ ਨਹੀਂ। ਇਹ ਕਹਿੰਦੇ ਉਹਨੇ ਸਿੱਖ ਦੇ ਸਾਹਮਣੇ ਫਿਰ ਦੁਬਾਰਾ ਕਟੋਰੀ ਮਹਾਰਾਜ ਦੇ ਮੂੰਹ ਦੇ ਨੇੜੇ ਕੀਤੀ ਹੈ। ਹਾਂਜੀ
ਹਾਥ ਸਾਥ ਤੇ ਹਟਕ ਕੈ ਪਿਖ ਨੱਕ ਚੜਾਇਓ।
ਸ੍ਰੀ ਹਰਗੋਬਿੰਦ ਸਾਹਿਬ ਜੀ ਉਸ ਦਹੀਂ ਦੀ ਕਟੋਰੀ ਨੂੰ ਵੇਖ ਕੇ ਫਿਰ ਮੂੰਹ ਭਰੇ ਕਰ ਲਿਆ ਤੇ ਹੱਥ ਦੇ ਨਾਲ ਫਿਰ ਪਰਾਂ ਕਰ ਦਿੱਤੀ। ਹਾਂਜੀ
ਦੇਖ ਦਾਸ ਨਿਜ ਨੈਣ ਤੇ ਗੁਰ ਤੀਰ ਪਤਾਇਓ।
ਸੇਵਾਦਾਰ ਵੇਖ ਕੇ ਥੱਲੇ ਆ ਗਿਆ, ਉਹਨੇ ਇਹ ਸਾਰੀ ਗੱਲ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਦੱਸੀ ਹੈ। ਹਾਂਜੀ
ਬਹੁਰ ਪਠਿਓ ਅਬ ਜਾਏ ਕੈ ਆਨ ਹੋ ਹਮ ਪਾਸੇ।
ਸਤਿਗੁਰੂ ਕਹਿਣ ਲੱਗੇ ਜਾ ਦੁਬਾਰਾ ਭੇਜ ਦਿੱਤਾ ਉਹਨੂੰ, ਸੇਵਾਦਾਰ ਨੂੰ ਕਹਿੰਦੇ ਉਹਨੂੰ ਸਾਡੇ ਕੋਲ ਬੁਲਾ ਕੇ ਲਿਆ, ਸਾਹਿਬਜ਼ਾਦੇ ਨੂੰ ਤੇ ਪੰਡਿਤ ਨੂੰ ਸਾਡੇ ਕੋਲ ਹੀ ਲਿਆ। ਹਾਂਜੀ
ਕਿਉਂ ਨਹੀਂ ਪੀਵਤ ਦਾਦੀ ਕੋ ਬੜ ਰੁਦਨ ਪ੍ਰਕਾਸ਼ੇ।
ਕਿਉਂ ਨਹੀਂ ਦਹੀਂ ਪੀ ਰਿਹਾ ਸਾਹਿਬਜ਼ਾਦਾ, ਕਿਉਂ ਰੋ ਰਿਹਾ ਹੈ ਪਤਾ ਕਰਦੇ ਹਨ। ਹਾਂਜੀ
ਦੱਦ ਸਮੇਤ ਆਨਹੋ ਦੋਹਨ ਕਿਆ ਕਾਰਨ ਹੋਵਾ।
ਇਹਨੇ ਨੂੰ ਸਾਧ ਸੰਗਤ ਜੀ ਹੁਣ ਜਦੋਂ ਸੇਵਾਦਾਰ ਬੁਲਾਉਣ ਹੀ ਆ ਗਿਆ, ਪੰਡਿਤ ਨੂੰ ਆਉਣਾ ਹੀ ਪੈਣਾ ਸੀ। ਉਹ ਕਟੋਰੀ ਦਹੀਂ ਦੀ ਹੱਥ ਵਿੱਚ ਫੜੀ ਮਹਾਰਾਜ ਨੂੰ ਗੋਦੀ ਚੁੱਕਿਆ, ਪੰਡਿਤ ਵੀ ਥੱਲੇ ਵਿਹੜੇ 'ਚ ਆ ਗਿਆ।
ਆਪਣੇ ਹਜ਼ੂਰ ਖਵਾਈ ਹੈ ਦੇਖੋ ਕਿਮ ਰੋਵਾ।
ਮਹਾਰਾਜ ਜੀ ਆ ਦੇਖੋ ਮੈਂ ਇਹਨੂੰ ਦਹੀਂ ਖਵਾਉਂਦਾ ਹਾਂ ਤੇ ਇਹ ਰੋਂਦਾ ਹੈ, ਪਤਾ ਨਹੀਂ ਕੀ ਗੱਲ ਹੈ। ਹਾਂਜੀ
ਦਾਸ ਗਿਓ ਤਿੰਨ ਪਾਸ ਪੁੰਨ ਆਨੇ ਗੁਰ ਤੀਰਾ।
ਸੋ ਗੁਰੂ ਸਾਹਿਬ ਕੋਲ ਜਦੋਂ ਲੈ ਆਂਦਾ ਉਸ ਨੂੰ। ਹਾਂਜੀ
ਬਿਨਾਂ ਲਖੇ ਦਿਜ ਮੂਡ ਕੋ ਬਿਨ ਸਿਓ ਸਭ ਧੀਰਾ।
ਸਾਧ ਸੰਗਤ ਜੀ ਪੰਡਿਤ ਦੇ ਤਾਂ ਥੱਲੇ ਉਤਰਦਿਆਂ ਉਤਰਿਆਂ ਦਾ ਨਾ ਰੰਗ ਬਦਲਣਾ ਸ਼ੁਰੂ ਹੋ ਗਿਆ, ਉਹਦੇ ਚਿਹਰੇ ਦੀ ਜਿਹੜੀ ਕ੍ਰਾਂਤੀ ਸੀ ਥੋੜ੍ਹੀ ਬਾਲੀ ਉਹ ਖਤਮ ਹੋ ਗਈ, ਉਹਦੇ ਬੁੱਲ ਸੁੱਕਣ ਲੱਗ ਪਏ, ਦਿਲ ਜ਼ਿਆਦਾ ਧੜਕੂੰ ਧੜਕੂੰ ਕਰਨ ਲੱਗ ਪਿਆ। ਗੁਰੂ ਸਾਹਿਬ ਜੀ ਨੇ ਬੁਲਾਇਆ ਹੈ, ਕੋਈ ਗੱਲ ਮੇਰੀ ਜ਼ਾਹਰ ਨਾ ਹੋ ਜਾਵੇ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। ਹਾਂਜੀ
ਸ਼੍ਰੀ ਗੁਰ ਅਰ ਗੰਗਾ ਖਰੀ ਨੰਦਨ ਕੋ ਹੇਰਾ।
ਮਾਤਾ ਗੰਗਾ ਜੀ ਵਿਹੜੇ 'ਚ ਖੜ੍ਹੇ ਸਨ, ਸਤਿਗੁਰੂ ਜੀ ਪਲੰਘੇ 'ਤੇ ਬੈਠੇ ਸਨ, ਸਾਹਿਬਜ਼ਾਦੇ ਨੂੰ ਲੈ ਕੇ ਪੰਡਿਤ ਥੱਲੇ ਆ ਗਿਆ। ਹਾਂਜੀ
ਝਲਕਤ ਨੇਤਰ ਵਿਸਾਲ ਜੁਗ ਜਲ ਭਰਿਓ ਕਨੇਰਾ।
ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਵੱਡੇ ਸੋਹਣੇ ਸੋਹਣੇ ਨੇਤਰਾਂ ਦੇ ਜਲ ਹੰਝੂ ਵੇਖੇ ਹਨ। ਹਾਂਜੀ
ਮੁਖ ਵਿਆਕੁਲ ਕੁਛ ਅਦਰ ਸੋ ਦਦ ਲਾਗ ਰਹਿਓ ਹੈ।
ਆ ਬੁੱਲਾਂ ਦੇ ਉੱਪਰਲੇ ਪਾਸੇ ਥੋੜ੍ਹਾ ਜਿਹਾ ਦਹੀਂ ਲੱਗਾ ਹੋਇਆ, ਪਰ ਅੰਦਰ ਦਹੀਂ ਮਹਾਰਾਜ ਦੇ ਮਹਾਰਾਜ ਨੇ ਲੰਘਣ ਨਹੀਂ ਸੀ ਦਿੱਤਾ। ਹਾਂਜੀ
ਸੁਭਕਤ ਰੋਦਤ ਅਦਕ ਹੀ ਬਹੁ ਕਸ਼ਟ ਲਹਿਓ ਹੈ।
ਮਹਾਰਾਜ ਬੜੇ ਕਸ਼ਟ ਵਿੱਚ ਰੋ ਰਹੇ ਨੇ, ਬੁਸਕ ਰਹੇ ਨੇ, ਜਿਵੇਂ ਬਾਲ ਅਵਸਥਾ ਵਿੱਚ ਬੱਚੇ ਬੁਸਕਦੇ ਨੇ, ਸੁਭਕਦੇ ਨੇ ਤੇ ਡਸਕੋਰੇ ਲੈਂਦੇ ਨੇ। ਹਾਂਜੀ
ਪਿਤਕੀ ਦਿਸ਼ਾ ਲੋਕ ਤੇ ਅਜ਼ਮਤ ਤੇ ਜਾਣੋ।
ਔਰ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਵੱਲ ਗੁਰੂ ਹਰਗੋਬਿੰਦ ਸਾਹਿਬ ਨੇ ਦੇਖਿਆ ਹੈ ਬੜੀ ਤਰਸ ਭਰੀਆਂ ਅੱਖਾਂ ਨਾਲ, ਜਿਵੇਂ ਪੁੱਤਰ ਪਿਓ ਨੂੰ ਦੇਖਦਾ ਹੈ ਇੱਦਾਂ ਦੇਖਿਆ ਹੈ, ਅਤੇ ਇਸ਼ਾਰਾ ਵੀ ਕਰ ਦਿੱਤਾ ਵੀ ਤੁਸੀਂ ਕਰਾਮਾਤ ਨਾਲ ਜਾਣਦੇ ਹੋ ਸਭ ਕੁਛ, ਤੁਹਾਡੇ ਕੋਲ ਸਾਰੀ ਸ਼ਕਤੀ ਹੈ ਪਿਤਾ ਜੀ, ਤੁਸੀਂ ਜਾਣ ਹੀ ਜਾਣ ਹੋ। ਇਸ਼ਾਰੇ ਨਾਲ, ਕਿਉਂਕਿ ਉਹ ਵੀ ਜੋਤ ਉਹੀ ਹੈ ਜੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਕਤੀ ਹੈ, ਉਹੀ ਸ਼ਕਤੀ ਗੁਰੂ ਹਰਗੋਬਿੰਦ ਸਾਹਿਬ ਵਿੱਚ, ਜੋਤ ਤਾਂ ਇੱਕੋ ਹੀ ਹੈ, ਜਾਮੇ ਫਰਕ ਹੈ। ਇਸ ਕਰਕੇ ਮਹਾਰਾਜ ਜੀ ਆਪਣੇ ਪਿਤਾ ਜੀ ਨੂੰ ਇਸ਼ਾਰੇ ਨਾਲ ਅੱਖਾਂ ਨਾਲ ਹੀ ਕੁਝ ਕਹਿ ਗਏ ਨੇ ਵੀ ਮਹਾਰਾਜ ਤੁਸੀਂ ਜਾਣੀ ਜਾਣੋ, ਇਹ ਜੋ ਕੁਝ ਪੰਡਿਤ ਮੇਰੇ ਨਾਲ ਕਰ ਰਿਹਾ ਤੁਸੀਂ ਇਹਦਾ ਭੇਤ ਖੋਲ ਦਿਓ। ਹਾਂਜੀ,
ਦੁਸ਼ਟ ਵਿਪਰ ਵਿਖ ਦੇਤ ਹੈ ਸਮਝਾਵਤ ਮਾਨੋ
ਮਾਨੋ। ਸ੍ਰੀ ਹਰਗੋਬਿੰਦ ਜੀ ਅੱਖਾਂ ਹੀ ਅੱਖਾਂ ਵਿੱਚ ਆਪਣੇ ਪਿਤਾ ਜੀ ਨੂੰ, ਗੁਰੂ ਅਰਜਨ ਸਾਹਿਬ ਨੂੰ ਇਸ਼ਾਰਾ ਕਰ ਰਹੇ ਨੇ ਵੀ ਦੁਸ਼ਟ ਬ੍ਰਾਹਮਣ ਸਾਨੂੰ ਜ਼ਹਿਰ ਦੇ ਰਿਹਾ ਹੈ, ਇਸ ਦੁਸ਼ਟ ਦਾ ਪਰਦਾ ਜ਼ਾਹਰ ਕਰ ਦਿਓ ਸੱਚੇ ਪਾਤਸ਼ਾਹ ਜੀ। ਹਾਂਜੀ,
ਫਕਰ ਵਿਖੇ ਮਨ ਗੰਗ ਕੋ ਕੁਛ ਕਾਰਨ ਭਾਰੀ।
ਤੇ ਸਾਧ ਸੰਗਤ ਜੀ, ਮਾਤਾ ਗੰਗਾ ਜੀ ਅੱਗੇ ਵਧੇ ਹਨ ਤੇ ਗੋਦੀ ਚੁੱਕਣ ਦੀ ਕੋਸ਼ਿਸ਼ ਕੀਤੀ ਹੈ।
ਇਸ ਪ੍ਰਕਾਰ ਖੋਟੋ ਰੁਦਨ ਮਹਿਕੀਨ ਅਗਾਰੀ।
ਮਾਤਾ ਗੰਗਾ ਜੀ ਇਸ ਕਰਕੇ ਚਿੰਤਾ ਵਿੱਚ ਹਨ ਵੀ ਕਦੀ ਇਸ ਤਰ੍ਹਾਂ ਹਰਗੋਬਿੰਦ ਰੋਇਆ ਨਹੀਂ ਸੀ, ਇੰਨੀ ਡਾਢੀ ਚੀਕ ਮਾਰੀ, ਇੰਨਾ ਡਾਢਾ ਰੋਇਆ, ਇਹਦੀ ਇੱਦਾਂ ਨਹੀਂ ਸੀ ਹੋਇਆ, ਅੱਜ ਕਿਉਂ ਹੋ ਰਿਹਾ। ਮਾਤਾ ਜੀ ਅੱਗੇ ਵੱਧ ਕੇ ਸਾਹਿਬਜ਼ਾਦੇ ਨੂੰ ਦੇਖ ਰਹੇ ਨੇ। ਹਾਂਜੀ,
ਸ੍ਰੀ ਅਰਜਨ ਸਾਹਿਬ ਜਾਣ ਕਿਆ ਬੁਝਿਓ ਦਜ ਤਾਈ।
ਗੁਰੂ ਅਰਜਨ ਸਾਹਿਬ ਤਾਂ ਜਾਣੀ ਜਾਣ, ਅੰਤਰ ਜਾਮੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਪਾਤਸ਼ਾਹ ਉਸ ਪੰਡਿਤ ਨੂੰ ਪੁੱਛਦੇ ਨੇ। ਹਾਂਜੀ,
ਕਿਉਂ ਨਹਿ ਪੀਵਤ ਦਦੀ ਕੋ ਬਾਲਕ ਰੁਦਨਾਈ।
ਮਹਾਰਾਜ ਕਹਿੰਦੇ ਪੰਡਿਤ ਜੀ ਸਾਹਿਬਜ਼ਾਦਾ ਰੋਂਦਾ ਕਿਉਂ ਹੈ, ਕਿਉਂ ਨਹੀਂ ਦਹੀਂ ਪੀਂਦਾ। ਹਾਂਜੀ, ਕਹਿਣ ਲੱਗਾ ਪੰਡਿਤ ਅੱਗੋਂ, ਗੁਰੂ ਜੀ ਅੱਗੇ ਤੇ ਰੋਜ਼ ਮੇਰੇ ਹੱਥੋਂ ਦਹੀਂ ਪੀਂਦਾ ਸੀ, ਮੈਂ ਇਹਨੂੰ ਰੋਜ਼ ਛਕਾਉਂਦਾ ਸੀ, ਅੱਜ ਮੈਂ ਇਹਨੂੰ ਉਸੇ ਤਰ੍ਹਾਂ ਹੀ ਜਿਵੇਂ ਅੱਗੇ ਰਹੀ ਦਹੀਂ ਪਿਆਉਂਦਾ, ਅੱਜ ਵੀ ਮੈਂ ਦਹੀਂ ਪਿਆ ਰਿਹਾ, ਪਰ ਅੱਜ ਇਹਨੂੰ ਪਤਾ ਨਹੀਂ ਕੀ ਹੋਇਆ, ਅੱਜ ਇਹ ਮੇਰੇ ਹੱਥੋਂ ਦਹੀਂ ਨਹੀਂ ਪੀਂਦਾ। ਹਾਂਜੀ,
ਕਰਤ ਹਟਾਵਨ ਹੱਥ ਤੇ ਜਬ ਮੁੱਖ ਟਿਗ ਲਿਆਵੋ।
ਜਦੋਂ ਮੈਂ ਮੂੰਹ ਦੇ ਕੋਲ ਲੈ ਕੇ ਜਾਂਦਾ ਦੁੱਧ ਦਹੀਂ ਦੀ ਕਟੋਰੀ, ਇਹ ਹੱਥ ਨਾਲ ਪਰਾਂ ਕਰ ਦਿੰਦਾ, ਧੱਕ ਦਿੰਦਾ ਹੈ। ਹਾਂਜੀ,
ਮੁੱਖ ਫੇਰਤ ਨਹਿ ਸਮੁੱਖ ਹੋਇਆ ਮੈਂ ਕਹਿ ਡਰ ਪਾਇਓ।
ਤੇ ਇਹ ਮੈਂ ਮੂੰਹ ਦੇ ਕੋਲ ਦਹੀਂ ਲੈ ਕੇ ਆਉਂਦਾ ਸੀ, ਇਹ ਪਰਾਂ ਕਰ ਦਿੰਦਾ ਸੀ, ਤੇ ਮੈਂ ਦੋਵੇਂ ਹੱਥ ਫੜ ਕੇ ਜ਼ਬਰਦਸਤੀ ਪਿਆਉਣ ਦੀ ਕੋਸ਼ਿਸ਼ ਕੀਤੀ ਹੈ, ਥੋੜ੍ਹਾ ਇਹਨੂੰ ਹਊਆ ਆ ਜਾਏਗਾ, ਇੱਦਾਂ ਕਿਹਾ, ਬਸ ਇੰਨੀ ਗੱਲ ਤੋਂ ਇਹ ਡਰ ਗਿਆ ਤੇ ਰੋਣ ਲੱਗ ਪਿਆ। ਹਾਂਜੀ,
ਰੁਦਨ ਪੁਕਾਰ ਅਚਾਨਕ ਹੈ ਕਿਉਂ ਨਹੀਂ ਲਿਖਾਇਓ।
ਅਚਾਨਕ ਹੀ ਇਹ ਰੋਣਾ ਇਹਨੇ ਸ਼ੁਰੂ ਕਰ ਦਿੱਤਾ, ਪਰ ਇੰਨਾ ਕਿਉਂ ਰੋਇਆ ਇਹ ਮੈਨੂੰ ਨਹੀਂ ਪਤਾ। ਹਾਂਜੀ,
ਭਣਿਓ ਗੁਰੂ ਨੇ ਸੁਣ ਸਕਲ ਅਬ ਨਿਕਟ ਹਮਾਰੀ।
ਸਤਿਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ, ਸਾਡੇ ਕੋਲ ਲਿਆ, ਸਾਡੇ ਪਲੰਘੇ ਤੇ ਲੈ ਆ ਤੇ ਅਸੀਂ ਇਹਨੂੰ ਆਪ ਦਹੀਂ ਪਿਆਂਦੇ। ਹਾਂਜੀ,
ਦਦੀ ਪਿਲਾਵ ਹੋ ਸਹਿਜ ਸੋ ਹੋਏ ਸੇਸਾ ਨੂੰ ਸਾਰੀ।
ਸਾਡੇ ਸਾਹਮਣੇ ਪਿਆ ਹੁਣ, ਜਿਵੇਂ ਇਹ ਖੁਸ਼ੀ ਨਾਲ ਪੀਂਦਾ ਹੈ, ਪਿਆਰ ਨਾਲ ਪਿਆਈਦਾ, ਧੱਕੇ ਨਾਲ ਥੋੜ੍ਹਾ ਪਿਆਈਦਾ ਬੱਚਿਆਂ ਨੂੰ, ਇਹਨੂੰ ਤੂੰ ਚੁੱਪ ਕਰਾ, ਪਿਆਰ ਨਾਲ ਚਮਚੇ ਨਾਲ ਜਾਂ ਜਿਵੇਂ ਵੀ ਇਹ ਦਹੀਂ ਛਕਦਾ ਹੌਲੇ ਹੌਲੇ ਛਕਾ ਦੇ। ਹਾਂਜੀ,
ਇਮ ਸ਼੍ਰੀ ਗੁਰ ਕੇ ਬਾਕ ਸੁਣ ਦਜ ਉਰ ਹਰ ਖਾਇਓ।
ਇਹ ਸੁਣ ਕੇ ਉਹ ਬਾਹਮਣ ਖੁਸ਼ ਹੋ ਗਿਆ ਵੀ ਚਲੋ ਗੁਰੂ ਸਾਹਿਬ ਦੇ ਸਾਹਮਣੇ ਦਹੀਂ ਪਿਆਵਾਂਗਾ, ਕੰਮ ਵੀ ਮੇਰਾ ਬਣ ਜਾਏਗਾ ਤੇ ਮੇਰੇ ਤੇ ਕੋਈ ਸ਼ੱਕ ਵੀ ਨਹੀਂ ਕਰੇਗਾ। ਹਾਂਜੀ,
ਦੇਵੋ ਵਿਖ ਇਨ ਦੇਖ ਤੇ ਅਵਸਰ ਸ਼ੁਭ ਪਾਇਓ।
ਇਹ ਤੇ ਬੜੀ ਵਧੀਆ ਗੱਲ ਹੈ, ਪਿਓ ਮਾਂ ਦੇ ਸਾਹਮਣੇ ਹੀ ਪੁੱਤਰ ਨੂੰ ਜ਼ਹਿਰ ਦੇ ਦਿਆਂਗਾ, ਪਤਾ ਵੀ ਨਹੀਂ ਲੱਗੇਗਾ। ਹਾਂਜੀ,
ਕਪਟਨਾ ਮੇਰੋ ਅਬ ਲਖੈ ਸ਼ੁਭ ਕਾਰਜ ਹੋਵਾ।
ਇਹ ਤਾਂ ਚੰਗਾ ਹੋ ਗਿਆ, ਮੇਰਾ ਕਪਟ ਢੱਕਿਆ ਗਿਆ, ਪੜਦੇ ਪਰਾਂ ਹੋ ਕੇ ਕੁਛ ਕਰਦੇ ਫਿਰ ਤਾਂ ਆਉਣਾ ਸੀ, ਹੁਣ ਮੈਂ ਸਾਹਮਣੇ ਦਹੀਂ ਪਿਆਈ, ਮੈਂ ਤਾਂ ਕਹਾਂਗਾ ਵੀ ਉਹੀ ਦਹੀਂ ਹੈ ਮਾਤਾ ਜੀ ਜਿਹੜੀ ਤੁਸੀਂ ਦਿੱਤੀ, ਮੈਂ ਕਿਹੜਾ ਘਰੋਂ ਲੈ ਕੇ ਆਇਆ ਸੀ, ਤੇ ਦਹੀਂ ਤੁਹਾਡੇ ਸਾਹਮਣੇ ਬੱਚੇ ਨੂੰ ਪੀਤੀ ਹੈ, ਪਿੱਛੋਂ ਕੀ ਹੋਇਆ ਮੈਨੂੰ ਪਤਾ ਨਹੀਂ। ਇੱਦਾਂ ਕਪਟ ਦੇ ਨਾਲ ਬ੍ਰਾਹਮਣ ਸ੍ਰੀ ਗੁਰੂ ਅਰਜਨ ਸਾਹਿਬ ਦੇ ਸਾਹਮਣੇ, ਪੰਜਵੇਂ ਪਾਤਸ਼ਾਹ ਮਹਾਰਾਜ ਮਾਤਾ ਗੰਗਾ ਜੀ ਦੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਨੂੰ ਦਹੀਂ ਦੇਣ ਲੱਗ, ਜ਼ਹਿਰ ਦੇਣ ਲੱਗਾ। ਹਾਂਜੀ,
ਜਾਣਹਿਗੇ ਮ੍ਰਿਤ ਸੂਲ ਤੇ ਦਦ ਸਭ ਤੇ ਸਭ ਨੇ ਜੋਵਾ।
ਕਿਉਂਕਿ ਦਹੀਂ ਖਾ ਰਿਹਾ ਬੱਚਾ, ਪਿੱਛੋਂ ਜੋ ਕੁਝ ਹੋਵੇਗਾ 10-20 ਮਿੰਟ ਵਿੱਚ ਕਹਣਗੇ ਵੀ ਬੱਚੇ ਨੂੰ ਕੋਈ ਸੂਲ ਉੱਠਿਆ ਹੈ, ਦਰਦ ਉੱਠੀ ਹੈ ਅਤੇ ਇਹਦੀ ਮੌਤ ਹੋ ਗਈ। ਉਹਨਾਂ ਦਿਨਾਂ ਵਿੱਚ ਅੱਜ ਕੱਲ੍ਹ ਵਰਗੇ ਸਾਧ ਸੰਗਤ ਜੀ ਟੈਸਟ ਵਗੈਰਾ ਬਹੁਤ ਘੱਟ ਹੁੰਦੇ ਸੀ, ਵੈਦ ਲੋਕ ਭਾਵੇਂ ਪਛਾਣ ਲੈਂਦੇ ਸੀ ਪਰ ਆਮ ਜਗ੍ਹਾ 'ਤੇ ਵੈਦ ਇੱਦਾਂ ਹਕੀਮ ਸਿਆਣੇ ਇੰਨੀ ਖੋਜ ਵਾਲੇ ਵੀ ਨਹੀਂ ਸੀ ਮਿਲਦੇ, ਜਿਹਨੇ ਹੁਣ ਤਾਂ ਹੱਡੀਆਂ ਦਾ ਵੀ ਅਗਲੇ ਪਤਾ ਲਾ ਲੈਂਦੇ ਆ ਵੀ 100 ਸਾਲ ਪਹਿਲਾਂ ਦੀ ਹੱਡੀ ਪਈ ਕਿਵੇਂ ਮਰਿਆ ਹੋਣਾ ਬੰਦਾ, ਤਾਂ ਹੁਣ ਤਾਂ ਬੜੀ ਹੋਰ ਹੋਰ ਤਰ੍ਹਾਂ ਦੀ ਵਿੱਦਿਆ ਆ ਗਈ। ਤਾਂ ਉਹ ਕਹਿੰਦੇ ਵੀ ਇਹ ਕਹਿ ਦਿਆਂਗੇ ਵੀ ਸੂਲ ਉੱਠਿਆ ਸੀਗਾ, ਬੱਚੇ ਦੀ ਮੌਤ ਹੋ ਗਈ ਹੈ। ਹਾਂਜੀ,
ਤਬ ਧੀਰਜ ਧਰ ਦਦੀ ਕੋ ਮੁਖ ਤੇ ਟਿਗ ਟੋਵਾ।
ਸੋ ਉਹਨੇ ਜ਼ਬਰਦਸਤੀ ਚ ਤਾਂ ਪਹਿਲਾਂ ਬਹੁਤ ਕੀਤੀ, ਪਰ ਹੁਣ ਮਹਾਰਾਜ ਦੇ ਸਾਹਮਣੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਦਹੀਂ ਦੇਣ ਵਾਸਤੇ ਕਟੋਰੀ ਫਿਰ ਨੇੜੇ ਕੀਤੀ ਮੂੰਹ ਦੇ। ਹਾਂਜੀ,
ਮ੍ਰਿਤ ਹੋਏ ਡਰ ਉਰ ਤੇ ਖੋਵਾ।
ਮਨ ਵਿੱਚ ਇਹ ਵਿਸ਼ਵਾਸ ਕਰਕੇ ਵੀ ਹੁਣੇ ਦਹੀਂ ਪੀਏਗਾ ਤੇ ਹੁਣੇ ਹਰਗੋਬਿੰਦ ਚਲਾਣਾ ਕਰ ਜਾਏਗਾ ਤੇ ਮੇਰਾ ਰਾਹ ਸਾਫ਼ ਹੋ ਜਾਏਗਾ। ਹਾਂਜੀ,
ਪ੍ਰਗਟ ਕੀ ਕੁਟਲ ਚੜਾਏ ਕਰ ਦ੍ਰਿਗ ਕਰੂਰ ਦਿਖਾਏ।
ਉਹਨੇ ਮਹਾਰਾਜ ਨੂੰ ਉਸੇ ਤਰ੍ਹਾਂ ਹੀ ਕਟੋਰੀ ਲੈ ਕੇ ਅੱਖਾਂ ਥੋੜ੍ਹੀ ਜਿਹੀਆਂ, ਅੱਖਾਂ 'ਚ ਤਾਂ ਹੁਣ ਕਠੋਰਤਾ ਆ ਚੁੱਕੀ ਸੀਗੀ, ਅੱਖਾਂ ਦੇ ਵਿੱਚ ਉਹਦੇ ਇੱਕ ਤਰ੍ਹਾਂ ਦਾ ਨਫ਼ਰਤ, ਜ਼ਹਿਰ, ਕਤਲ ਕਰਨ ਦੀ ਜਿਹੜੀ ਭਾਵਨਾ ਹੁੰਦੀ ਹੈ ਕਰੂਰਤਾ ਦੀ, ਉਹ ਆ ਚੁੱਕੀ ਸੀ। ਉਸੇ ਕਰੂਰ ਦ੍ਰਿਸ਼ਟੀ ਦੇ ਨਾਲ ਫਿਰ ਉਹਨੇ ਸਤਿਗੁਰੂ ਜੀ ਵੱਲ ਜ਼ਹਿਰ ਦੀ ਕਟੋਰੀ ਵਧਾਈ ਹੈ। ਹਾਂਜੀ,
ਫੜਕਿਓ ਬਾਸਨ ਹੱਥ ਤੇ ਰਸ ਕੁਛ ਭਜਾਏ।
ਤੇ ਉਹ ਮਹਾਰਾਜ ਸਾਹਿਬ ਜੀ ਨੂੰ ਜਦੋਂ ਉਹਨੇ ਜ਼ਬਰਦਸਤੀ ਨੇੜੇ ਕੀਤੀ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਫਿਰ ਜ਼ੋਰ ਦੇ ਨਾਲ ਹੱਥ ਮਾਰਿਆ ਤੇ ਕਟੋਰੀ ਪਰੇ ਕਰ ਦਿੱਤੀ। ਹਾਂਜੀ,
ਹਰਗੋਬਿੰਦ ਜਬ ਇਮ ਕਰੀ ਸ਼੍ਰੀ ਅਰਜਨ ਜਾਨੀ।
ਸ਼੍ਰੀ ਹਰਗੋਬਿੰਦ ਜੀ ਨੇ ਜਦੋਂ ਇਸ ਤਰ੍ਹਾਂ ਉਸ ਕਟੋਰੀ ਨੂੰ ਫਿਰ ਪਰੇ ਕਰ ਦਿੱਤਾ, ਨੇੜੇ ਮੂੰਹ ਦੇ ਲੱਗਣ ਨਹੀਂ ਦਿੱਤਾ, ਪੰਜਵੇਂ ਪਾਤਸ਼ਾਹ ਜਾਣ ਗਏ।
ਕਪਟ ਦਦੀ ਮੈਂ ਕੁਛ ਕਰਿਓ ਦਿਜ ਦੁਰਮਤ ਠਾਨੀ।
ਇਸ ਬ੍ਰਾਹਮਣ ਨੇ ਦਹੀਂ ਵਿੱਚ ਕੁਝ ਮਿਲਾ ਦਿੱਤਾ, ਕੁਝ ਕਪਟ ਕੀਤਾ, ਤਾਂ ਹੀ ਹਰਗੋਬਿੰਦ ਇਸ ਕਟੋਰੀ ਨੂੰ ਮੂੰਹ ਦੇ ਨੇੜੇ ਨਹੀਂ ਆਣ ਦਿੰਦਾ।
ਲੇਕਰ ਆਪਣੀ ਗੋਦ ਮਹਿ ਪ੍ਰੀ ਨੰਦ ਬਿਠਾਇਓ।
ਮਹਾਰਾਜ ਕਹਿਣ ਲੱਗੇ, ਪੰਡਿਤ ਜੀ ਲਿਆਓ ਸਾਹਿਬਜ਼ਾਦਾ ਸਾਡੀ ਗੋਦ 'ਚ ਬਿਠਾ ਦੇ। ਪੰਡਿਤ ਲੈ ਕੇ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਣੀ ਗੋਦੀ 'ਚ ਬਿਠਾ ਲਿਆ।
ਦ੍ਰਿਗ ਪਹੁੰਚਤ ਤੇ ਪਿਆਰ ਕੋ ਮੁਖ ਮਦਰ ਅਲਾਇਓ।
ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਅੱਖਾਂ ਪੂੰਝੀਆਂ, ਪਿਆਰ ਦੇ ਨਾਲ ਸਿਰ ਤੇ ਹੱਥ ਫੇਰਿਆ, ਦਿਲਾਸਾ ਦਿੱਤਾ। ਹਾਂਜੀ,
ਦਿਜ ਕਰ ਤੇ ਦਦ ਕਰ ਲਈ ਪਿਆਵਨ ਪੁੰਨ ਲਾਗੇ।
ਤੇ ਪੰਡਿਤ ਨੂੰ ਕਹਿੰਦੇ, ਲਿਆ ਕਟੋਰੀ ਦਹੀਂ ਦੀ, ਸਾਨੂੰ ਫੜਾ, ਅਸੀਂ ਆਪ ਛਕਾਨੇ। ਉਸਨੇ ਮਹਾਰਾਜ ਨੂੰ ਕਟੋਰੀ ਫੜਾ ਦਿੱਤੀ ਤੇ ਗੁਰੂ ਸਾਹਿਬ ਜੀ ਆਪ ਸ੍ਰੀ ਹਰਗੋਬਿੰਦ ਜੀ ਨੂੰ ਦਹੀਂ ਦੇਣ ਲੱਗੇ ਹਨ। ਹਾਂਜੀ,
ਅਰਖਤ ਦਿਜ ਭੀ ਕਹਿਤ ਹੈ ਕਰੀ ਇਹ ਮੁਖ ਆਗੇ।
ਤੇ ਖੁਸ਼ੀ ਖੁਸ਼ੀ ਹੋ ਕੇ ਪੰਡਿਤ ਨੇ ਦੇ ਦਿੱਤੀ ਵੀ ਚਲੋ ਇਹ ਤਾਂ ਹੋਰ ਚੰਗਾ ਹੋ ਗਿਆ, ਪਿਓ ਆਪ ਹੀ ਪੁੱਤਰ ਨੂੰ ਜ਼ਹਿਰ ਦੇ ਦੇਗਾ, ਇਹਦੇ 'ਚ ਮੇਰਾ ਕੀ ਕਸੂਰ ਨਿਕਲਣਾ। ਤੋ ਸਾਧ ਸੰਗਤ ਜੀ ਕਹਿਣ ਲੱਗਾ, ਜੀ ਦਿਓ ਇਹਨਾਂ ਨੂੰ ਦਹੀਂ ਛਕਾਓ। ਹਾਂਜੀ,
ਜਬੇ ਕਟੋਰਾ ਢਿੱਗ ਬਦਨ ਸ੍ਰੀ ਗੁਰ ਨੇ ਕੀਨੋ।
ਜਦੋਂ ਕਟੋਰੀ ਮਹਾਰਾਜ ਦੇ ਮੂੰਹ ਦੇ ਨੇੜੇ ਕੀਤੀ ਗੁਰੂ ਅਰਜਨ ਦੇਵ ਜੀ ਨੇ,
ਨੀਚ ਬਿਲੋਚਨ ਕਰ ਕਹੇ ਹਟ ਕਿਉ ਨਹਿ ਪੀਨੋ।
ਮਹਾਰਾਜ ਨੇ ਅੱਖਾਂ ਨੀਵੀਆਂ ਕਰ ਲਈਆਂ ਤੇ ਉਹ ਕਟੋਰੀ ਪਰਾਂ ਕਰ ਦਿੱਤੀ। ਹਾਂਜੀ,
ਦੇਖ ਦਿਜ ਬਿਸ ਮੈਂ ਹੋਏ ਕਰ ਰਹੇ ਅਜ਼ਮਤ ਇਨ ਮਾਹੀ।
ਬ੍ਰਾਹਮਣ ਹੈਰਾਨ ਹੋ ਗਿਆ, ਹੁਣ ਉਹਦਾ ਮਨ ਹੋਰ ਡਰ ਗਿਆ ਕਿ ਇਸ ਬੱਚੇ ਵਿੱਚ ਵੀ ਕੋਈ ਸ਼ਕਤੀ ਹੈ, ਇਹਦੇ ਵਿੱਚ ਵੀ ਕੋਈ ਅਜ਼ਮਤ ਹੈ ਜਿਹੜਾ ਪਿਤਾ ਦੇ ਹੱਥੋਂ ਵੀ ਦਹੀਂ ਲੈ ਕੇ ਤੇ ਪਰੇ ਕਰ ਰਿਹਾ ਤੇ ਅੱਖਾਂ ਨੀਵੀਆਂ ਕਰ ਲਈਆਂ ਨੇ।
ਦਦੀ ਦੀ ਸਦੋਸ਼ ਪਛਾਣ ਕੇ ਲਾਵਤ ਮੁਖ ਨਾਹੀ।
ਹੁਣ ਬ੍ਰਾਹਮਣ ਦਾ ਪਾਪ ਜਿਹੜਾ ਸੀ ਨਾ ਅੰਦਰੋਂ, ਉਹਨੂੰ ਹੋਰ ਜ਼ਿਆਦਾ ਮਜਬੂਰ ਕਰਨ ਲੱਗ ਪਿਆ। ਕਹਿੰਦਾ, ਮੇਰੀ ਕਮੀ ਦਾ ਇਸ ਬੱਚੇ ਨੂੰ ਪਤਾ ਲੱਗ ਗਿਆ, ਇਹਨੇ ਦਹੀਂ ਵਾਲਾ ਦੋਸ਼ ਜਿਹੜਾ ਮੈਂ ਜ਼ਹਿਰ ਪਾਇਆ ਉਹਦਾ ਇਹਨੂੰ ਪਤਾ ਲੱਗ ਗਿਆ, ਤਾਂ ਹੀ ਇਹ ਮੂੰਹ ਨਹੀਂ ਲਾ ਰਿਹਾ।
ਕੁਛ ਹੋਏ ਜਾਏ ਨਾ ਅਸ ਅਬੈ ਮਨ ਕਪਟ ਉਗਾਰਾ।
ਆਹਾ, ਕਿਤੇ ਹੁਣ ਮੇਰਾ ਕਪਟ ਜ਼ਾਹਰ ਨਾ ਹੋ ਜਾਏ, ਕਿਤੇ ਮੇਰੇ ਪਾਪ ਦਾ ਇਹਨਾਂ ਨੂੰ ਪਤਾ ਨਾ ਲੱਗ ਜਾਏ। ਹਾਂਜੀ,
ਤ੍ਰਸਤ ਭਇਓ ਪੁਨ ਮਨ ਬਿਖਿਆ ਬਹੁ ਗਟੀ ਵਿਚਾਰਾ।
ਮਨ 'ਚ ਸੋਚਾਂ ਸੋਚਦਾ, ਜੇ ਹੁਣ ਪਤਾ ਲੱਗ ਗਿਆ ਹੁਣ ਮਾਰੇ ਜਾਵਾਂਗੇ, ਕੀ ਬਣੇਗਾ, ਕੀ ਹੋਵੇਗਾ। ਹਾਂਜੀ,
ਅਲਪ ਜਾਤ ਕੂ ਕਰਹੁ ਤੋ ਪਿਸਤਾ ਕਹਿ ਜਾਹੀ।
ਸਾਧ ਸੰਗਤ ਜੀ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥੋਂ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਹੀਂ ਨਹੀਂ ਖਾਧਾ, ਤੇ ਸਤਿਗੁਰੂ ਜੀ ਦੇ, ਗੁਰੂ ਅਰਜਨ ਦੇਵ ਜੀ ਦੇ ਘਰ ਇੱਕ ਨਿੱਕੀ ਜਾਤ ਦਾ ਕੁੱਤਾ ਕੂਕਰ ਪਾਲਿਆ ਹੋਇਆ ਸੀ, ਉਹਨੂੰ ਪੰਜਾਬੀ 'ਚ ਆਪਾਂ ਪਿਸਤਾ ਕਹਿੰਦੇ ਹਾਂ, ਐਡਾ ਸਾਰਾ ਹੁੰਦਾ। ਅਤੇ ਇੱਥੇ ਤਾਂ ਗੋਰਿਆਂ ਨੇ ਤਾਂ ਕਈ ਤਰ੍ਹਾਂ ਦੇ ਰੱਖੇ ਹੁੰਦੇ ਆ, ਆਪਣੇ ਪੰਜਾਬ ਦੇ ਵਿੱਚ ਕੁੱਤੇ ਕਈ ਕਿਸਮ ਦੇ ਹੁੰਦੇ, ਪਰ ਇੱਕ ਪਿਸਤਾ ਕੁੱਤਾ ਹੁੰਦਾ ਜਿਹੜਾ ਬਹੁਤ ਛੋਟਾ ਜਿਹਾ, ਜ਼ਿਆਦਾਤਰ ਚਿੱਟੇ ਜਿਹੇ ਰੰਗ ਦਾ ਹੀ ਹੁੰਦੇ ਨੇ, ਅਤੇ ਉਹ ਲੋਕਾਂ ਨੇ ਘਰਾਂ 'ਚ ਪਾਲੇ ਹੁੰਦੇ ਨੇ। ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਘਰ ਪਿਸਤਾ ਜਾਤੀ ਦਾ ਇੱਕ ਛੋਟਾ ਜਿਹਾ ਕੂਕਰ ਪਾਲਿਆ ਹੋਇਆ ਸੀ, ਕੁੱਤਾ। ਹਾਂਜੀ,
ਜਿਸ ਪ੍ਰਿਅੰਕ ਪਰ ਗੁਰ ਬਿਥਿ ਰਹਿ ਤਿਸ ਤਰੈ ਰਹਾਹੀ।
ਜਿਹੜੇ ਪਲੰਘ 'ਤੇ ਗੁਰੂ ਅਰਜਨ ਸਾਹਿਬ ਜੀ ਬੈਠਦੇ ਸਨ, ਉਸ ਪਲੰਘ ਦੇ ਥੱਲੇ ਹੀ ਉਹ ਬੈਠਦਾ ਸੀ, ਉਹ ਗੁਰੂ ਸਾਹਿਬ ਜੀ ਦੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦੇ ਜੋੜਿਆਂ ਦੇ ਕੋਲ ਰਹਿੰਦਾ ਸੀ। ਹਾਂਜੀ,
ਵਹਿਰ ਚਲਤ ਕਿਤ ਸੰਗ ਹੋਏ ਪਗ ਪੰਕਜ ਤੀਰਾ।
ਜਦੋਂ ਮਹਾਰਾਜ ਜੋੜਾ ਪਾ ਕੇ ਪਲੰਗ ਤੋਂ ਥੱਲੇ ਪੈਰ ਧਰਦੇ ਸੀ, ਉਹ ਪੂਛ ਹਿਲਾ ਕੇ ਤੁਰ ਪੈਂਦਾ ਸੀ, ਨਾਲ ਨਾਲ ਦੇ ਚਰਨਾਂ ਦੇ ਨੇੜੇ ਨੇੜੇ ਰਹਿੰਦਾ ਸੀ। ਹਾਂਜੀ,
ਰਹਿਤ ਹਦੂਰ ਸਦੀਵ ਹੀ ਜਹ ਭਾਗ ਗਹੀਰਾ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਪਤਾ ਨੀ ਕਿੱਡੇ ਕੁ ਜਨਮਾਂ ਦੀ ਉਹਦੀ ਭਗਤੀ ਸੀ, ਕਿੰਨੀ ਕੁ ਉਹਦੀ ਕੋਈ ਕਮਾਈ ਸੀ ਕਿ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਰਹਿੰਦਾ ਸੀ। ਹਾਂਜੀ,
ਕਰਿਓ ਕਾਰਨ ਸਵਾਨ ਕੋ ਪ੍ਰਿਅੰਕ ਧਰੇ ਹੈ।
ਜਦੋਂ ਸਤਿਗੁਰੂ ਜੀ ਬੈਠੇ ਸੀਗੇ ਪਲੰਗ ਦੇ ਉੱਤੇ, ਦਹੀਂ ਦੀ ਕਟੋਰੀ ਹੱਥ ਵਿੱਚ ਸੀ, ਉਹ ਥੱਲੇ ਪਿਸਤਾ ਬੈਠਾ ਸੀ, ਮਹਾਰਾਜ ਨੇ ਉਸ ਨੂੰ ਪੁਚਕਾਰਿਆ, ਆਵਾਜ਼ ਦਿੱਤੀ ਹੈ। ਹਾਂਜੀ, ਜਦੋਂ ਉਹਦਾ ਨਾਂ ਲੈ ਕੇ ਗੁਰੂ ਸਾਹਿਬ ਨੇ ਬੁਲਾਇਆ ਨਾ, ਤੇ ਪੂਛ ਲਾਂਦਾ ਹੋਇਆ ਬਾਹਰ ਪਲੰਘੇ ਤੋਂ ਥੱਲੇ ਸਾਹਮਣੇ ਆ ਗਿਆ। ਹਾਂਜੀ,
ਤਿਸਕੇ ਬਾਸਨ ਗੁਰੂ ਨੇ ਦਦ ਕਰਤੇ ਪਾਈ।
ਤੇ ਮਹਾਰਾਜ ਨੇ ਉਹ ਜਿਹੜੀ ਦਹੀਂ ਸੀ ਨਾ, ਉਸ ਕੁੱਤੇ ਦੇ ਭਾਂਡੇ 'ਚ, ਕੁੱਕਰਾਂ ਵਾਸਤੇ ਘਰਾਂ 'ਚ ਭਾਂਡੇ ਰੱਖੇ ਹੁੰਦੇ ਆ, ਉਹ ਜਿਹਨਾਂ 'ਚੋਂ ਜੋ ਵੀ ਉਹਨਾਂ ਨੂੰ ਪਾਈਏ ਤੇ ਉਹ ਖਾ ਲੈਂਦੇ ਆ, ਉਸ ਕੁੱਕਰ ਦਾ, ਉਸ ਕੁੱਤੇ ਦਾ ਭਾਂਡਾ ਸੀ ਛੋਟਾ ਜਿਹਾ, ਉਹਦੇ ਵਿੱਚ ਮਹਾਰਾਜ ਨੇ ਉਹ ਦਹੀਂ ਵਾਲਾ ਜਿਹੜਾ ਭਾਂਡਾ ਸੀ ਨਾ, ਮੂੰਹ ਦਾ ਉਲਟਾ ਦਿੱਤਾ, ਯਾਨੀ ਦਹੀਂ ਉਹਦੇ ਭਾਂਡੇ 'ਚ ਪਾ ਦਿੱਤੀ। ਹਾਂਜੀ,
ਸੰਗਤ ਹੀ ਤਿਸ ਤੇ ਹਟਿਓ ਮੁਖ ਤਨਕ ਨਾ ਲਾਈ।
ਸਾਧ ਸੰਗਤ ਜੀ, ਉਹ ਕੁੱਕਰ ਬੜਾ ਸਿਆਣਾ, ਉਹ ਜਦੋਂ ਦਹੀਂ ਦੇ ਨੇੜੇ ਗਿਆ, ਸੁੰਘ ਕੇ ਨਾ ਪਿੱਛੇ ਹਟ ਗਿਆ, ਉਹਨੇ ਮੂੰਹ ਨਹੀਂ ਲਾਇਆ ਦਹੀਂ ਨੂੰ। ਹਾਂਜੀ,
ਅਜ਼ਮਤ ਗੁਰੂ ਕੇ ਸਵਾਨ ਮਹਿ ਜੂਠੋ ਨਿਤ ਖਹਿ।
ਕਵੀ ਰਾਜ ਸੰਤੋਖ ਸਿੰਘ ਜੀ ਲਿਖਦੇ ਨੇ, ਅਜਮਤ ਗੁਰ ਕੇ ਸਵਾਨ ਮੈਂ, ਗੁਰੂ ਦੇ ਕੁੱਤਿਆਂ 'ਚ ਕਰਾਮਾਤ ਆਉਂਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੁੱਤਿਆਂ ਵਿੱਚ ਵੀ ਕਰਾਮਾਤ ਹੈ, ਸ਼ਕਤੀ ਹੈ। ਸਾਧ ਸੰਗਤ ਜੀ, ਬਾਦਸ਼ਾਹ ਔਰੰਗਜ਼ੇਬ ਨੂੰ ਭਾਈ ਦਇਆ ਸਿੰਘ ਜਫਰਨਾਮਾ ਦੇਣ ਗਏ, ਦਿੱਲੀ ਤੋਂ ਵਿੱਚ ਬਾਦਸ਼ਾਹ ਨਹੀਂ ਸੀ, ਔਰੰਗਾਬਾਦ ਤੋਂ ਅੱਗੇ 120 ਮੀਲ ਅਹਿਮਦਨਗਰ ਹੈ, ਹਜ਼ੂਰ ਸਾਹਿਬ ਵਾਲੇ ਪਾਸੇ ਦੱਖਣ, ਉੱਥੇ ਰਹਿੰਦਾ। ਉੱਥੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਭਾਈ ਸਾਹਿਬ ਜਦੋਂ ਪਹੁੰਚੇ ਹੈ, ਅਤੇ ਉਹਨੇ ਦਫ਼ਰਨਾਮਾ ਲਿਆ, ਅਤੇ ਉਹਨੇ ਬੜੀਆਂ ਗੱਲਾਂ ਦਸਵੇਂ ਪਾਤਸ਼ਾਹ ਬਾਰੇ ਪੁੱਛੀਆਂ ਨੇ। ਇੱਕ ਉਹਨੇ ਇਹ ਗੱਲ ਪੁੱਛੀ ਕਿ ਤੁਹਾਡੇ ਗੁਰੂ ਗੁਰੂ ਗੋਬਿੰਦ ਸਿੰਘ ਬਾਰੇ ਅਸੀਂ ਸੁਣਿਆ ਕਿ ਉਹਨਾਂ ਕੋਲ ਕੋਈ ਗੈਬੀ ਸ਼ਕਤੀ, ਕੋਈ ਰੂਹਾਨੀ ਪਾਵਰ, ਕੋਈ ਰੱਬੀ ਦਾਤਾਂ, ਕੋਈ ਉਹਨਾਂ ਕੋਲ ਖੁਦਾ ਦੀ ਸ਼ਕਤੀ ਕਰਾਮਾਤ ਹੈ। ਭਾਈ ਦਇਆ ਸਿੰਘ ਕਹਿਣ ਲੱਗੇ, ਬਾਦਸ਼ਾਹ ਉਹਨਾਂ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ, ਇਹ ਕਹਿ ਸਕਦਾ ਵੀ ਉਹਨਾਂ ਦੇ ਕੁੱਤਿਆਂ ਵਿੱਚ ਵੀ ਕਰਾਮਾਤ, ਕਲਗੀ ਵਾਲੇ ਦੇ ਤੇ ਕੁੱਤਿਆਂ ਵਿੱਚ ਵੀ ਕਰਾਮਾਤ। ਔਰੰਗਜ਼ੇਬ ਕਹਿੰਦਾ, ਜੀ ਛੱਡੋ, ਇਹ ਤਾਂ ਸਾਰੇ ਹੀ ਕਹਿ ਦਿੰਦੇ ਆ, ਫਲਾਣੇ ਪੀਰ ਦੇ ਕੁੱਤਿਆਂ 'ਚ ਕਰਾਮਾਤ ਹੈ, ਪਰ ਮੈਂ ਕਦੀ ਕੁੱਤਿਆਂ 'ਚ ਕਰਾਮਾਤ ਦੇਖੀ ਕੋਈ ਨਹੀਂ। ਭਾਈ ਸਾਹਿਬ ਕਹਿੰਦੇ ਵੀ ਕਲਗੀਧਰ ਦੇ ਕੁੱਤਿਆਂ 'ਚ ਹੈ, ਬਾਕੀਆਂ ਦਾ ਮੈਂ ਨਹੀਂ ਜਾਣਦਾ। ਉਹ ਕਹਿੰਦਾ, ਫਿਰ ਮੈਨੂੰ ਦਿਖਾਓ। ਇੱਕ ਸ਼ਿਕਾਰੀ ਕੁੱਤਾ ਮਾਲਵੇ ਦੀ ਧਰਤੀ 'ਤੇ ਦਸਵੇਂ ਪਾਤਸ਼ਾਹ ਜੀ ਰੱਖਿਆ ਹੋਇਆ ਸੀ, ਜਦੋਂ ਮਹਾਰਾਜ ਸ਼ਿਕਾਰ ਨੂੰ ਜਾਂਦੇ ਸੀ ਉਹ ਨਾਲ ਜਾਂਦਾ ਸੀ, ਉਹ ਭਾਈ ਦਇਆ ਸਿੰਘ ਜੀ ਨਾਲ ਔਰੰਗਾਬਾਦ ਲੈ ਗਏ ਸਨ। ਉੱਥੇ ਉਹ ਧਾਵਣੀ ਮਹੱਲੇ ਵਿੱਚ ਜਿੱਥੇ ਭਾਈ ਸਾਹਿਬ ਰਹਿੰਦੇ ਸੀ, ਕੁੱਤਾ ਉੱਥੇ ਬੰਨਿਆ ਹੋਇਆ ਸੀ, ਉੱਥੋਂ ਬੁਲਾ ਲਿਆ, ਕੁੱਤਾ ਮੰਗਾ ਕੇ ਬਾਦਸ਼ਾਹ ਦੀ ਕਚਹਿਰੀ 'ਚ ਖੜਾ ਕਰ ਦਿੱਤਾ। ਕਹਿਣ ਲੱਗੇ, ਬਾਦਸ਼ਾਹ ਜੇ ਤੇਰਾ ਮਨ ਨਹੀਂ ਟਿਕਦਾ ਤਾਂ ਆਹ ਕੁੱਤਾ ਦਸਵੇਂ ਪਾਤਸ਼ਾਹ ਕਲਗੀਧਰ ਜੀ ਦਾ ਹੈ, ਜੋ ਇਹਦੇ ਕੋਲੋਂ ਪੁੱਛਣਾ ਪੁੱਛ ਲੈ। ਔਰੰਗਜ਼ੇਬ ਕੁੱਤੇ ਵੱਲ ਦੇਖੇ, ਭਰੀ ਸਭਾ ਵਿੱਚ ਕੀ ਪੁੱਛੇ, ਜੇ ਪੁੱਛੇਗਾ ਤਾਂ ਲੋਕ ਕਹਿਣਗੇ ਕਮਲਾ ਹੋਇਆ ਕੁੱਤੇ ਨਾਲ ਗੱਲਾਂ ਕਰਦਾ। ਕੁੱਤੇ ਵੱਲ ਦੇਖੀ ਜਾਵੇ, ਭਾਈ ਸਾਹਿਬ ਕਹਿੰਦੇ ਪੁੱਛ। ਉਹ ਕਹਿੰਦੇ ਮੈਂ ਕੀ ਪੁੱਛਾਂ, ਕੁੱਤਾ ਆਪ ਬੋਲ ਪਿਆ। ਕਹਿਣ ਲੱਗਾ, ਬਾਦਸ਼ਾਹ ਔਰੰਗਜ਼ੇਬ, ਤੇਰੇ ਨਾਲੋਂ ਮੈਂ ਚੰਗਾ, ਮੈਂ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਰਿਹਾ, ਤੈਨੂੰ ਤਾਂ ਉਹਨਾਂ ਦੇ ਦਰਸ਼ਨ ਵੀ ਨਹੀਂ ਹੋਏ। ਬੰਦੇ ਦੀ ਜ਼ਬਾਨ ਵਿੱਚ, ਮਨੁੱਖ ਦੀ ਬੋਲੀ 'ਚ ਕੂਕਰ ਬੋਲਿਆ, ਸਭ ਕੁਛ ਹੋ ਸਕਦਾ, ਗੁਰੂ ਕੋਲ ਸ਼ਕਤੀ ਹੈ, ਆਖੋ ਸ੍ਰੀ ਵਾਹਿਗੁਰੂ, ਅਤੇ ਤੂੰ ਮਰ ਕੇ ਫਿਰ ਸਾਡੇ 'ਚ ਆ ਜਾ, ਕਿਉਂਕਿ ਤੂੰ ਕੰਮ ਕੁੱਤਿਆਂ ਵਾਲੇ ਕੀਤੇ ਹਨ, ਤੂੰ ਇਨਸਾਨ ਦਾ ਜਾਮਾ ਹੋ ਕੇ ਕੰਮ ਮਾੜੇ ਕੀਤੇ, ਮੈਂ ਤੇਰੇ ਤੋਂ ਚੰਗਾ ਕਿ ਮੈਂ ਕੂਕਰ ਹੋ ਕੇ ਵੀ ਦਸਵੇਂ ਪਾਤਸ਼ਾਹ ਦੀ ਸੇਵਾ ਕੀਤੀ ਹੈ। ਸੋ ਅਜਮਤ ਗੁਰ ਕੇ ਸਵਾਨ ਮੈਂ ਜੂਠੋ ਨਿਤ ਖਾਵੈ। ਗੁਰੂ ਦੇ ਕੁੱਤਿਆਂ 'ਚ ਸ਼ਕਤੀ ਹੁੰਦੀ ਹੈ, ਕਿਉਂਕਿ ਗੁਰੂ ਦਾ ਸੀਤ ਪ੍ਰਸ਼ਾਦ ਛਕਦੇ ਹਨ। ਧੰਨ ਗੁਰੂ ਅਰਜਨ ਦੇਵ ਜੀ ਪ੍ਰਸ਼ਾਦਾ ਛਕਿਆ ਕਰਦੇ, ਉਹ ਥੱਲੇ ਬੈਠਾ ਵੇਖਿਆ ਕਰਦਾ ਪਿਸਤਾ, ਗੁਰੂ ਸਾਹਿਬ ਆਪਣੀ ਥਾਲੀ 'ਚੋਂ ਇੱਕ ਬੁਰਕੀ ਉਹਨੂੰ ਸਿੱਟਿਆ ਕਰਦੇ ਸੀ ਰੋਜ਼। ਸਤਿਗੁਰਾਂ ਦਾ ਸੀਤ ਪ੍ਰਸ਼ਾਦ ਛਕਣ ਕਰਕੇ ਬੇਅੰਤ ਸ਼ਕਤੀਆਂ ਉਸ ਕੁੱਤੇ 'ਚ ਆ ਚੁੱਕੀਆਂ ਸਨ। ਹਾਂਜੀ,
ਬਿਖ ਜਾਨੀ ਅਚਵੀ ਨਹੀਂ ਗੁਰ ਕੋ ਸਮਝਿਆ ਹੈ,
ਉਹ ਜ਼ਹਿਰ ਜਾ ਸਮਝ ਕੇ ਪਿੱਛੇ ਹਟ ਗਿਆ। ਗੁਰੂ ਸਾਹਿਬ ਵੱਲ ਦੇਖਣ ਲੱਗ ਪਿਆ ਕਿ ਅੱਖਾਂ ਵਿੱਚ ਹੀ ਮਾਨੋ ਗੁਰੂ ਨੂੰ ਕਹਿ ਰਿਹਾ ਹੋਵੇ ਕਿ ਗੁਰੂ ਜੀ ਇਸ ਜ਼ਹਿਰ ਨੂੰ ਖਾ ਕੇ ਮੈਂ ਅਵਗਤ ਹੋਵਾਂਗਾ। ਐਸਾ ਮੰਨਿਆ ਜਾਂਦਾ ਜਿਹੜੇ ਜ਼ਹਿਰ ਖਾ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਮਰਦੇ ਨੇ ਉਹਨਾਂ ਦੀ ਗਤੀ ਨਹੀਂ ਹੁੰਦੀ। ਉਹ ਕੁੱਤਾ ਕਹਿੰਦਾ ਵੀ ਮੇਰੀ ਗਤੀ ਨਹੀਂ ਹੋਣੀ ਜੇ ਮੈਂ ਇਹ ਖਾ ਲਵਾਂ ਤਾਂ। ਹਾਂਜੀ,
ਸਿਰ ਹਿਲਾਏ ਖੜਕਾਏ ਕਹਿ ਆਪਣੇ ਜੁਗ ਕਾਨਾ,
ਉਹਨੇ ਆਪਣੇ ਦੋਵੇਂ ਕੰਨ ਖੜਕਾਏ, ਸਿਰ ਹਿਲਾਇਆ, ਇਸ਼ਾਰਾ ਕੀਤਾ ਵੀ ਇਹ ਖਾਣ ਵਾਲੀ ਦਹੀਂ ਨਹੀਂ ਹੈ। ਹਾਂਜੀ,
ਬਿਖ ਸਮੇਤ ਇਹੋ ਦਦੀ ਹੈ ਮੈਂ ਕਰੋ ਨਾ ਖਾਣਾ।
ਉਹਨੇ ਗੁਰੂ ਸਾਹਿਬ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਮਹਾਰਾਜ ਇਹ ਜ਼ਹਿਰ ਸਮੇਤ ਹੈ ਦਹੀਂ, ਮੈਂ ਨਹੀਂ ਖਾਣਾ। ਹਾਂਜੀ,
ਅਪਗਤ ਮੇਰੀ ਹੋਏਗੀ ਖੋਟੀ ਮ੍ਰਿਤ ਪਾਵਾ,
ਮੇਰੀ ਅਪਗਤ ਹੋ ਜਾਏਗੀ, ਮੈਂ ਖੋਟੀ ਮੌਤ ਪਾਵਾਂਗਾ, ਜ਼ਹਿਰ ਖਾ ਕੇ ਮਰਾਂਗਾ। ਹਾਂਜੀ,
ਦੁਸ਼ਟ ਦੇ ਜਾਦਮ ਕੀ ਕ੍ਰਿਤ ਕੈਸੇ ਇਸ ਪਾ ਖਾਵਾ,
ਇਹ ਦੁਸ਼ਟ ਪਾਪੀ ਬ੍ਰਾਹਮਣ ਨੇ ਪਾਪ ਕੀਤਾ, ਮੈਂ ਕਿਉਂ ਖਾਵਾਂ ਇਸ ਨੂੰ। ਹਾਂਜੀ,
ਕਿਰਿਆ ਕਰਤ ਕੋ ਪਰਖ ਕੈ ਗੁਰਬਾਕ ਅਲਾਏ,
ਮਹਾਰਾਜ ਉਸ ਕੂਕਰ ਦੀ ਅੰਦਰਲੀ ਅਰਦਾਸ ਨੂੰ ਸੁਣ ਕੇ, ਕਿਉਂਕਿ ਸਾਧ ਸੰਗਤ ਜੀ ਗੁਰੂ ਕੱਲਾ ਸਾਡਾ ਹੀ ਨਹੀਂ, ਗੁਰੂ ਕੁੱਲ ਦੁਨੀਆ ਦਾ ਹੈ, ਕੁੱਲ ਸ੍ਰਿਸ਼ਟੀ ਦਾ ਹੈ। ਗੁਰੂ ਵਾਸਤੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਹੀ ਉਹਦੇ ਬੱਚੇ ਨੇ, ਸਾਰੀ ਸ੍ਰਿਸ਼ਟੀ ਦਾ ਭਲਾ ਕਰਨ ਆਇਆ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰੇ ਉਤਾਰੇ, ਪਸ਼ੂਆਂ ਨੂੰ ਵੀ ਉਤਾਰਿਆ। ਉਹ ਕੂਕਰ ਦੀ ਅਰਦਾਸ ਸੁਣੀ ਅਤੇ ਪਾਤਸ਼ਾਹ ਉਹਨੂੰ ਬੋਲੇ, ਹਾਂਜੀ,
ਤੂੰ ਹਮਰੇ ਨਿਤ ਸੰਗ ਹੈ ਇਤ ਉਤ ਸਭ ਥਾਏ,
ਮਹਾਰਾਜ ਕਹਿੰਦੇ ਤੂੰ ਘਬਰਾ ਨਾ, ਤੂੰ ਇੱਥੇ ਵੀ ਸਾਡੇ ਕੋਲ ਹੈ ਅਤੇ ਉੱਥੇ ਅੱਗੇ ਵੀ ਸਾਡੇ ਕੋਲ ਹੀ ਰਹਿਣਾ, ਤੈਨੂੰ ਅਸੀਂ ਨਰਕਾਂ 'ਚ ਨਹੀਂ ਜਾਣ ਦਿਆਂਗੇ, ਤੇਰੀ ਅਵਗਤ ਨਹੀਂ ਹੋਵੇਗੀ, ਤੇਰੀ ਆਤਮਾ ਦਾ ਕਲਿਆਣ ਕਰਾਂਗੇ। ਹਾਂਜੀ,
ਮੈਂ ਵਿਛੜਿਆ ਸ਼ੁਭ ਹੋਏ ਗਤ ਸੰਦੇਹ ਨਾ ਕੀਜਾ,
ਸਰੀਰ ਦਾ ਵਿਛੋੜਾ ਹੋਵੇਗਾ, ਰੂਹ ਦਾ ਵਿਛੋੜਾ ਨਹੀਂ ਹੋਵੇਗਾ, ਤੂੰ ਸਾਥੋਂ ਵਿਛੜੇਗਾ ਨਹੀਂ, ਤੂੰ ਸੰਦੇਹ ਨਾ ਕਰ, ਸ਼ੰਕਾ ਨਾ ਕਰ। ਹਾਂਜੀ,
ਬਿਦਤ ਹੈ ਕਪਟ ਜੈ ਦੁਸ਼ਟ ਹੈ ਦਦ ਅਬ ਸਭ ਕੀਜਾ,
ਆਹ ਜਿਹੜਾ ਦਹੀਂ ਹੈ ਨਾ ਇਹ ਤੂੰ ਖਾ ਲੈ ਤਾਂ ਕਿ ਪਾਪੀ ਦਾ ਪਾਪ ਜ਼ਾਹਰ ਹੋ ਜਾਵੇ। ਹਾਂਜੀ,
ਇਸ ਪ੍ਰਕਾਰ ਗੁਰ ਤੇ ਸੁਨਤ ਤਜ ਮ੍ਰਿਤ ਕੋ ਤਰਾਸਾ,
ਇਹ ਸੁਣ ਕੇ ਉਸ ਨੂੰ ਮੌਤ ਦਾ ਡਰ ਖਤਮ ਹੋ ਗਿਆ, ਉਸ ਕੂਕਰ ਨੂੰ ਵਿਸ਼ਵਾਸ ਹੋ ਗਿਆ ਵੀ ਮੇਰੀ ਆਤਮਾ ਨੇ ਗੁਰੂ ਦੇ ਚਰਨਾਂ ਵਿੱਚ ਹੀ ਜਾਣਾ। ਹਾਂਜੀ,
ਬਿਨ ਬਿਲੰਬ ਸਭ ਹੀ ਦਦੀ ਪੀ ਕਰ ਤ੍ਰਿਪਤਾਸਾ,
ਬਿਨਾਂ ਦੇਰੀ ਦੇ ਕੁੱਤਾ ਅੱਗੇ ਵਧਿਆ ਤੇ ਸਾਰਾ ਜ਼ਹਿਰ ਪੀ ਗਿਆ। ਹਾਂਜੀ,
ਬੈਠ ਗਈ ਗੰਗਾ ਨਿਕਟ ਦਦੀ ਦੁਸ਼ਟ ਬਿਠਾਵਾ,
ਦਹੀਂ ਕੁੱਤੇ ਨੇ ਖਾ ਲਿਆ, ਜ਼ਹਿਰੀਲਾ ਜ਼ਹਿਰ ਵਾਲਾ ਦਹੀਂ। ਮਾਤਾ ਗੰਗਾ ਜੀ ਕੋਲ ਬੈਠੇ ਨੇ, ਗੋਦੀ 'ਚ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਬੈਠੇ ਨੇ, ਬ੍ਰਾਹਮਣ ਥੱਲੇ ਬੈਠਾ ਕੰਬ ਰਿਹਾ ਹੈ। ਹਾਂਜੀ,
ਪਰ ਦਾਸ ਸਿੱਖ ਪਾਸ ਗਨ ਬੈਠੇ ਤਿਸ ਥਾਵਾ,
ਬਾਕੀ ਦਾਸ ਸੇਵਾਦਾਰ ਵੀ ਉੱਥੇ ਵੇਖ ਰਹੇ ਨੇ ਵੀ ਇਹ ਦਹੀਂ ਦਾ ਹੁਣ ਕੀ ਨਤੀਜਾ ਨਿਕਲਦਾ। ਹਾਂਜੀ,
ਹੇਰਤ ਬਿਸਮਤ ਚਿਤ ਸਮਸਤ ਕਾਰਨ ਕਿਆ ਹੋਈ,
ਸਭ ਹੈਰਾਨ ਨੇ ਵੀ ਕੀ ਹੋ ਰਿਹਾ, ਇਹ ਕਾਰਨ ਕੀ ਹੈ, ਸਮਝ ਨਹੀਂ ਆ ਰਹੀ ਕਿਸੇ ਨੂੰ। ਹਾਂਜੀ,
ਵਿਪਰ ਬਦਨ ਤਬ ਪੀਤ ਭਾ ਸਭ ਧੀਰਜ ਖੋਈ,
ਉਸ ਬ੍ਰਾਹਮਣ ਦੇ ਚਿਹਰੇ ਦਾ ਰੰਗ ਪੀੜਾ ਪੈਂਦਾ ਜਾ ਰਿਹਾ, ਉਹਨੂੰ ਤਰੇੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਬੁੱਲ ਉਹਦੇ ਸੁੱਕ ਗਏ ਨੇ, ਧੀਰਜ ਉਹਦਾ ਖਤਮ ਹੋ ਗਿਆ। ਹਾਂਜੀ,
ਧਰਾ ਪ੍ਰਵੇਸ਼ਿਓ ਜਾਏ ਨਹਿ ਨਭ ਉੱਡਿਓ ਨਾ ਜਾਈ,
ਹੁਣ ਉਹਨੂੰ ਧਰਤੀ ਵੇਲ ਨਹੀਂ ਦਿੰਦੀ ਕਿ ਗਰਕ ਹੋ ਜਾਵੇ, ਆਕਾਸ਼ ਵਿੱਚ ਉੱਡ ਨਹੀਂ ਸਕਦਾ, ਜ਼ਮੀਨ 'ਚ ਗਰਕ ਨਹੀਂ ਸਕਦਾ, ਕਿਤੇ ਦੌੜ ਕੇ ਜਾ ਨਹੀਂ ਸਕਦਾ। ਹਾਂਜੀ,
ਕਪਟ ਖਟਾਈ ਕ੍ਰਿਤੀ ਮਮ ਸਭ ਹੋ ਲੱਖ ਪਾਈ,
ਮਨ 'ਚ ਧੜਕੂ ਧੜਕੂ ਕਰਦਾ ਦਿਲ, ਹੁਣ ਮੇਰੀ ਖੁਟਿਆਈ ਜ਼ਾਹਰ ਹੋ ਚੱਲੀ ਹੈ। ਹਾਂਜੀ,
ਧਰਮੁਖ ਮੌਨ ਬਿਲੋਕ ਤੇ ਬੋਲਤ ਨਹਿ ਕੋਈ,
ਸੋ ਸਾਧ ਸੰਗਤ ਜੀ ਧਰਤੀ ਵੱਲ ਦੇਖਦਾ ਤੇ ਇੱਦਾਂ ਆਪਣੀਆਂ ਨੂੰਦਰਾਂ ਨਾਲ ਮਿੱਟੀ ਪੁੱਟਦਾ, ਜਦੋਂ ਬੰਦਾ ਇਸ ਤਰ੍ਹਾਂ ਦੀ ਪ੍ਰਸਥਿਤੀ ਮਾਨਸਿਕ ਤੌਰ 'ਤੇ ਦਿਮਾਗੀ ਤੌਰ 'ਤੇ ਇੱਦਾਂ ਦਾ ਹੋ ਜਾਂਦਾ ਤੇ ਉਹ ਫਿਰ ਧਰਤੀ ਤੇ ਇੱਦਾਂ ਉਂਗਲਾਂ ਮਾਰਦਾ ਵੀ ਮੇਰੇ ਨਾਲ ਬਣ ਕੀ ਗਿਆ। ਹਾਂਜੀ,
ਅੰਤਰ ਜਾਮੀ ਧਨ ਗੁਰ ਔਰ ਸਭ ਸੁਧ ਹੋਈ,
ਗੁਰੂ ਸਾਹਿਬ ਜਾਣੀ ਜਾਣਨੇ ਅੰਤਰ ਜਾਮੀ ਨੇ, ਉਹਨਾਂ ਨੂੰ ਸਭ ਪਤਾ ਹੈ। ਹਾਂਜੀ,
ਘਟੀ ਏਕ ਮਹਿ ਸਵਾਨ ਸੋ ਗਿਰ ਪਰਿਓ ਜੋ ਠਾਵਾ,
20 ਮਿੰਟ ਲੰਘੇ, 25 ਮਿੰਟ ਬਾਅਦ ਉਹ ਕੁੱਤਾ ਤੜਫ ਤੜਫ ਕੇ ਉੱਥੇ ਡਿੱਗ ਪਿਆ, ਮਰ ਗਿਆ ਕੁੱਤਾ। ਹਾਂਜੀ,
ਤਰਫਤ ਮਾਰਤ ਪਗਨ ਕਹੋ ਸੰਕਟ ਵਡ ਵਾਡਾ,
ਉਹ ਜ਼ਹਿਰ ਉਹਦੇ ਅੰਦਰ ਫੈਲਿਆ ਨਾ ਜਦੋਂ ਤੇ ਉਹ ਤੜਫਣ ਲੱਗਾ, ਸੰਕਟ ਉਹਦਾ ਫੈਲ ਗਿਆ ਸਾਰੇ ਸਰੀਰ ਦੇ ਅੰਦਰ ਜ਼ਹਿਰ, ਤੇ ਵਿਚਾਰਾ ਉਹ ਕੂਕਰ 15 20 ਮਿੰਟਾਂ ਵਿੱਚ ਪ੍ਰਾਣ ਤਿਆਗਿਆ। ਹਾਂਜੀ
ਲਾਕਲ ਐਂਠਤ ਬੈਠ ਕਬ ਬੈਠਤ ਕਰ ਜਾਈ।
ਮਰਨ ਲੱਗਾ ਕਦੀ ਲੰਮਾ ਪੈਂਦਾ, ਕਦੀ ਪੂਛ ਹਿਲਾਉਂਦਾ, ਕਦੀ ਕਾਲਾ ਹੋ ਕੇ ਦੌੜਦਾ ਨੂੰ ਕਾਲ ਪੈਂਦੀ ਹੈ। ਹਾਂਜੀ
ਸ਼ਬਦ ਕਰਤੇ ਕਬ ਆਏ ਕਹਿ ਆ ਗਿਆ ਲਟ ਜਾਈ।
ਕਦੀ ਏਦਾਂ ਦੌੜ ਕੇ ਜਾ ਕੇ ਫਿਰ ਗੁਰੂ ਅਰਜਨ ਸਾਹਿਬ ਦੇ ਅੱਗੇ ਆ ਕੇ ਰੋਂਦਾ ਹੈ ਤੇ ਲਿਟ ਜਾਂਦਾ ਹੈ। ਹਾਂਜੀ
ਲਾਲ ਬਿਲੋਚਨ ਹੋਏ ਗਏ ਵਿਆਕੁਲਤਾ ਪਾਏ।
ਉਸ ਕੁੱਤੇ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਬਹੁਤ ਵਿਆਕੁਲ ਹੋ ਗਿਆ। ਹਾਂਜੀ
ਇਸ ਪ੍ਰਕਾਰ ਸੰਕਟ ਲਹਿਓ ਸਭ ਕੇ ਅਗਵਾਏ।
ਇਸ ਤਰ੍ਹਾਂ ਸਭ ਦੇ ਸਾਹਮਣੇ ਬੜਾ ਦੁਖੀ ਹੋ ਕੇ ਉਹਦੇ ਪ੍ਰਾਣ ਜਾ ਰਹੇ ਨੇ।
ਕੇਤਕ ਚਿਰ ਮਹਿ ਮਰ ਰਹਿਓ ਮੁਖ ਦੀਨ ਪਸਾਰੇ।
ਵਿਚਾਰਾ ਕੁਝ ਮਿੰਟਾਂ ਵਿੱਚ ਉਹ ਕੁੱਤਾ ਮਰ ਗਿਆ, ਉਹਦਾ ਮੂੰਹ ਪਸਰਿਆ ਰਹਿ ਗਿਆ, ਪ੍ਰਾਣ ਉਹਦੇ ਨਿਕਲ ਗਏ। ਹਾਂਜੀ
ਦੰਤ ਨਿਕਾਸ ਬਹਿਰ ਕੋ ਗਿਰ ਗੁਰੂ ਉਗਾਰੇ।
ਕੁੱਤਾ ਗੁਰੂ ਸਾਹਿਬ ਦੇ ਚਰਨਾਂ 'ਚ ਡਿੱਗ ਪਿਆ। ਹਾਂਜੀ
ਪਗ ਪੰਕਜ ਤਬ ਆਪਨੋ ਕੂ ਕਰਕੇ ਸ਼ਵਾਸ।
ਸਤਿਗੁਰੂ ਜੀ ਉਹਦਾ ਪ੍ਰੇਮ ਜਾਣਦੇ ਸਨ, ਆਪਣਾ ਪਵਿੱਤਰ ਚਰਨ ਉਹਦੇ ਸਿਰ ਨੂੰ ਛੁਆ ਦਿੱਤਾ। ਹਾਂਜੀ
ਗਿਓ ਬੇਕੁੰਠ ਬਿਵਾਨ ਚੜ ਉੱਤਮ ਪਦ ਪਾਵਾ।
ਗੁਰੂ ਸਾਹਿਬ ਦੇ ਚਰਨਾਂ 'ਚ ਉਹਦੇ ਪ੍ਰਾਣ ਨਿਕਲੇ, ਬਚਨ ਦੇ ਅਨੁਸਾਰ ਪ੍ਰਾਣ ਨਿਕਲੇ, ਉਹ ਬੈਕੁੰਠ ਨੂੰ ਸੱਚਖੰਡ ਨੂੰ ਬੇਬਾਨ ਤੇ ਚੜ ਕੇ ਗਿਆ। ਹਾਂਜੀ
ਸਭ ਦੇਖਤ ਵਿਸਮਾਏ ਗਏ ਕਰ ਹਾਹਾਕਾਰਾ।
ਸਭ ਦਾਸੀਆਂ ਦਾਸ ਸਿੱਖ ਸੇਵਕ ਘਰ ਦੇ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਜੀ ਸਭ ਦੇਖ ਰਹੇ ਸਨ। ਸਾਰੀਆਂ ਸੰਗਤਾਂ ਹਾਹਾਕਾਰ ਕਰਨ ਲੱਗ ਪਈਆਂ, ਇਹ ਕੀ ਭਾਣਾ ਵਰਤ ਗਿਆ ਹੈ। ਹਾਂਜੀ
ਹਰ ਗੋਬਿੰਦ ਉਭਰੇ ਭਰੇ ਜਨ ਸੁਖਦ ਉਦਾਰਾ।
ਇਹ ਪਰਮਾਤਮਾ ਗੁਰੂ ਹਰਗੋਬਿੰਦ ਸਾਹਿਬ ਦੀ ਜਾਨ ਬਚਾ ਲਈ ਸਾਹਿਬਜ਼ਾਦੇ ਦੀ। ਇਹ ਦਹੀਂ ਜੇ ਸਾਹਿਬਜ਼ਾਦਾ ਖਾ ਲੈਂਦਾ ਫਿਰ ਪਤਾ ਨਹੀਂ ਕੀ ਭਾਣਾ ਵਰਤਣਾ ਸੀ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਇਹ ਭਾਣਾ ਵਰਤਿਆ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉਸ ਬ੍ਰਾਹਮਣ ਵੱਲ ਦੇਖਿਆ, ਫਿਰ ਉਹਦੇ ਅੰਦਰ ਇੱਕ ਸੂਲ ਉੱਠਿਆ, ਦਰਦ ਉੱਠੀ। ਉੱਥੇ ਹੀ ਗੁਰੂ ਸਾਹਿਬ ਦੇ ਸਾਹਮਣੇ ਉਹ ਤੜਫ ਤੜਫ ਕੇ ਉਹ ਬ੍ਰਾਹਮਣ ਵੀ ਮਰ ਗਿਆ। ਉਹਦਾ ਸ਼ਬਦ ਆਉਂਦਾ ਭੈਰੋਂ ਮਹੱਲਾ ਪੰਜਵਾਂ, ਦੁਸ਼ਟ ਬ੍ਰਾਹਮਣ ਮੂਆ ਹੋਏਗਾ ਸੂਰ। ਇਹ ਗੁਰੂ ਗ੍ਰੰਥ ਸਾਹਿਬ 'ਚ ਭੈਰੋਂ ਰਾਗ ਵਿੱਚ 1137 ਅੰਗ 'ਤੇ ਸ਼ਬਦ ਤੁਸੀਂ ਦੇਖ ਸਕਦੇ ਹੋ। ਦੁਸ਼ਟ ਬ੍ਰਾਹਮਣ ਮੂਆ ਹੋਏਗਾ ਸੂਰ, ਉਹ ਬ੍ਰਾਹਮਣ ਪਾਪੀ ਆਪਣਾ ਕੀਤਾ ਪਾਇਆ, ਉਹਨੇ ਪਾਪੀ ਨੇ ਆਪਣਾ ਕੀਤਾ ਪਾਇਆ, ਅਤੇ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ। ਫਿਰ ਉਸ ਬ੍ਰਾਹਮਣ ਨੇ ਮਰਦੇ ਮਰਦੇ ਪਿਰਥੀਏ ਦਾ ਸਾਰਾ ਭੇਤ ਵੀ ਆਪਣੇ ਮੂੰਹ ਤੋਂ ਦੱਸ ਦਿੱਤਾ ਵੀ ਮੈਂ ਤਾਂ ਮਹਾਰਾਜ ਉਹਦੇ ਆਖੇ ਲੱਗ ਕੇ ਪਿਰਥੀ ਜਾਂਦੇ ਕਹੇ ਅਤੇ ਇਹ ਪਾਪ ਕਰਨ ਲੱਗਾ ਸੀ, ਪਰ ਤੁਹਾਡਾ ਪੁੱਤਰ ਕੋਈ ਆਮ ਬੱਚਾ ਨਹੀਂ ਹੈ, ਇਹ ਅਵਤਾਰੀ ਹੈ, ਇਹਦੇ 'ਚ ਸ਼ਕਤੀ ਹੈ, ਇਹ ਜਾਣੀ ਜਾਣ ਹੈ, ਇਹਨੇ ਮੇਰੀ ਪੇਸ਼ ਨਹੀਂ ਜਾਣ ਦਿੱਤੀ। ਅਤੇ ਸਾਧ ਸੰਗਤ ਸਾਰੀ ਉਸ ਵੇਲੇ ਬੜੀ ਬਿਸਮਾਦ ਵਿੱਚ ਵੀ ਆਈ ਵੀ ਕਿੱਡਾ ਭਾਣਾ ਵਰਤਣ ਲੱਗਾ ਸੀ, ਕਿੱਡਾ ਦੁਸ਼ਟ ਕਰਮ ਕੀਤਾ ਪਿਰਥੀ ਚੰਦ ਨੇ। ਫਿਰ ਪਿਰਥੀਆ ਨੂੰ ਮਹਾਰਾਜ ਨੇ ਜਦੋਂ ਇਹ ਗੱਲ ਕਹੀ ਬੁਲਾ ਕੇ, ਪਿਰਥੀਆ ਕਿੱਥੇ ਪੈਰਾਂ 'ਤੇ ਪਾਣੀ ਪੈਣ ਦਿੰਦਾ, ਝੂਠਾ ਬੰਦਾ, ਉਲਟਾ ਗੁਰੂ ਅਰਜਨ ਸਾਹਿਬ ਨਾਲ ਹੀ ਬੜਾ ਲੜ ਲੁੜ ਕੇ ਵੀ ਤੁਸੀਂ ਮੈਨੂੰ ਤੋਹਮਤਾਂ ਲਾਉਂਦੇ ਹੋ, ਮੈਨੂੰ ਬਦਨਾਮੀ ਦਿੰਦੇ ਹੋ, ਤੁਸੀਂ ਮੈਨੂੰ ਬਰਦਾਸ਼ਤ ਨਹੀਂ ਕਰਦੇ, ਤੁਸੀਂ ਮੈਨੂੰ ਇੱਥੇ ਰਹਿਣ ਨਹੀਂ ਦੇਣਾ, ਇਹ ਕਹਿ ਕੇ ਸ੍ਰੀ ਅੰਮ੍ਰਿਤਸਰ ਤੋਂ ਚਲਾ ਗਿਆ ਸੀ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਨੀ ਹੈ। ਕੱਲ੍ਹ ਵਿਸਾਖੀ ਦਾ ਪੂਰਵ ਸੰਗਤਾਂ ਨੇ ਬੜੀ ਖੁਸ਼ੀ ਨਾਲ ਬੜੀ ਚਾਹ ਉਤਸ਼ਾਹ ਨਾਲ ਮਨਾਉਣਾ ਹੈ, ਸਭ ਨੇ ਭਾਈ ਹਾਜ਼ਰੀਆਂ ਭਰਨੀਆਂ ਨੇ। ਐਤਵਾਰ ਵਾਲੇ ਦਿਨ ਅੰਮ੍ਰਿਤ ਸੰਚਾਰ ਵੀ ਹੋਣੇ ਨੇ, ਆਓ ਗੁਰੂ ਦੇ ਜਹਾਜ਼ 'ਤੇ ਚੜ੍ਹੀਏ, ਕਲਗੀਆਂ ਵਾਲੇ ਦੀਆਂ ਖੁਸ਼ੀਆਂ ਲਈਏ। ਪੀਵੋ ਪਾਹੁਲ ਖੰਡੇ ਤਾਰ ਹੋਏ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭੁੱਲਾਂ ਚੁੱਕਾਂ ਦੀ ਖਿਮਾ ਹੇ ਗੋਬਿੰਦ ਹੇ ਗੋਪਾਲ ਹੇ ਦਇਆ ਪ੍ਰਾਣ ਨਾਥ ਅਨਾਥ ਸਖੇ ਦੀਨ ਦਬਿ ਹੇ ਸਮਰੱਥ ਅਗੰਮ ਪੂਰਨ ਮੋਹੇ ਮਯਾਤ ਅੰਧ ਕੂਪ ਮਹਾਂ ਭਿਆਨ ਨਾਨਕ ਪਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ ਏਕ ਅੱਖਰ ਹਰ ਮਨ ਬਸਤ ਨਾਨਕ ਹੋਤਨ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਜੋ ਸ਼ਰਧਾ ਕਰ ਸੇ ਹੁੰਦੇ ਗੁਰੂ ਪਾਰੇ ਉਤਾਰਨ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ